ਪਵਿੱਤਰ ਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਹੋਈ। ਸੰਧਿਆ ਦੇ ਸਮੇਂ ਅੰਦਰ ਆਪ ਜੀ ਨੇ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਨੇ ਅਤੇ ਹੁਣ ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲਦੀ ਹੈ ਉਹਦੀ ਵਿਚਾਰ ਦਾ ਸਮਾਂ ਹੋਇਆ। ਕੱਲ੍ਹ ਆਪ ਜੀ ਨੇ ਬੇਅੰਤ ਪ੍ਰਸੰਗ ਸਰਵਣ ਕੀਤੇ ਨੇ। ਮੱਧ ਕੈਟਬ ਦੀ ਲੜਾਈ ਵਿਸ਼ਨੂੰ ਭਗਵਾਨ ਦੇ ਨਾਲ ਜਿਵੇਂ ਹੋਈ ਉਹ ਸਾਰੀ ਆਪ ਜੀ ਨੇ ਸੁਣੀ। ਜਮੁਨਾ ਦੀ ਕਥਾ, ਜਮੁਨਾ ਨਦੀ ਕਿਵੇਂ ਬਣੀ, ਇਹਦੀ ਪੁੱਤਰੀ ਕਿਹਦੀ ਧੀ, ਇਹਦਾ ਨਾਮ ਜਮੁਨਾ ਕਿਵੇਂ ਪਿਆ, ਅਤੇ ਸਾਰਾ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਹੈ। ਅੱਜ ਥੋੜ੍ਹਾ ਜਿਹਾ ਪ੍ਰਸੰਗ ਹੋਰ ਆਵੇਗਾ, ਦੈਂਤ ਦੇਵਤੇ ਕਿਵੇਂ ਬਣੇ, ਉਸ ਤੋਂ ਬਾਅਦ ਫਿਰ ਗੁਰੂ ਮਹਾਰਾਜ ਦੀ ਕਥਾ ਅੱਜ ਪ੍ਰਾਰੰਭ ਹੋ ਜਾਣੀ ਹੈ। ਆਓ ਮਨ ਚਿਤ ਬਿਰਤੀ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਭਾਵਨਾ ਧਾਰਨ ਕਰਨੀ ਹੈ ਆਪਾਂ ਕਿ ਸਾਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਥਾ ਸੁਣਾ ਰਹੇ ਨੇ। ਇਸ ਤਰੀਕੇ ਨਾਲ ਸਤਿਗੁਰਾਂ ਪਾਸੋਂ ਆਪਾਂ ਕਥਾ ਸਰਵਣ ਕਰਕੇ ਸਾਰਿਆਂ ਨੇ ਲਾਹੇ ਪ੍ਰਾਪਤ ਕਰਨੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸੁਣ ਪ੍ਰਸੰਗ ਸੰਗਤ ਸਰਬ ਸ੍ਰੀ ਗੁਰੂ ਅਮਰ ਕੇ ਪਾਸ।
ਇਹ ਸਾਰੀ ਕਥਾ ਕੱਲ ਵਾਲੀ ਮੱਧ ਕੈਟਬ ਦਾ ਯੁੱਧ ਜਮੁਨਾ ਦੀ ਸਾਰੀ ਕਥਾ ਸੁਣ ਕਰਕੇ ਸੰਗਤ ਨੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ
ਹੁਣ ਪੁੱਛੋ ਕਿਵੇਂ ਭਾਨ ਕਉ ਭਇਓ ਵਰਨ ਤੁਮ ਰਾਸ।
ਸੰਗਤ ਨੇ ਫਿਰ ਪੁੱਛਿਆ, ਮਹਾਰਾਜ ਇਹ ਜਿਹੜਾ ਸੂਰਜ ਹੈ ਇਹਦਾ ਜਿਹੜਾ ਰੰਗ ਇਹ ਧੂਏ ਵਰਗਾ ਕਿਉਂ ਹੋ ਗਿਆ ਹੈ। ਸੋ ਇਹ ਸਾਰਾ ਪ੍ਰਸੰਗ ਸੂਰਜ ਧੂਏ ਵਰਗਾ ਕਾਲਾ ਸੂਰਜ ਦਾ ਰੰਗ ਕਿਉਂ ਹੋ ਗਿਆ ਸੀ।
ਸ੍ਰੀ ਗੁਰੂ ਕਹਿਤ ਪਏ ਇਤਿਹਾਸ।
ਸਤਿਗੁਰੂ ਸਾਹਿਬ ਜੀ ਜਿਹੜਾ ਬਾਕੀ ਥੋੜਾ ਜਿਹਾ ਇਤਿਹਾਸ ਬਚਿਆ ਸੀ ਦੱਸਣ ਲੱਗੇ ਹਨ।
ਸੰਗਤ ਸੁਣੋ ਪਈ ਗਤ ਜਾਸ।
ਮਹਾਰਾਜ ਕਹਿੰਦੇ ਸੰਗਤ ਜੀ ਸੁਣੋ, ਜਿਸ ਤਰ੍ਹਾਂ ਇਹਦਾ ਰੰਗ ਧੂਏ ਵਰਗਾ ਕਾਲਾ ਸੂਰਜ ਦਾ ਹੋਇਆ ਸੀ ਪਹਿਲਾਂ ਉਹ ਸਾਰੀ ਕਥਾ ਦੱਸਦੇ ਹਾਂ।
ਕਸ਼ਪ ਰਿਖ ਅਤ ਤਬ ਕਾਲਾ।
ਸੰਗਤ ਜੀ ਇੱਕ ਕਸ਼ਪ ਰਿਖੀ ਹੋਇਆ, ਉਹਨੇ ਬਹੁਤ ਭਾਰੀ ਤਪ ਕੀਤਾ ਸੀ।
ਜਿਸ ਕਾ ਪਈ ਭਾਰ ਜਾ ਜਾਲਾ।
ਕਸ਼ਯਪ ਜਿਹੜਾ ਰਿਖੀ ਸੀ ਨਾ, ਉਹਦੇ ਬਹੁਤ ਸਾਰੀਆਂ ਇਸਤਰੀਆਂ ਸਨ, ਉਹਨੇ ਬਹੁਤ ਵਿਆਹ ਕਰਵਾਏ ਸਨ। ਇੱਕ ਰਾਜਾ ਹੋਇਆ ਸੋ ਪ੍ਰਜਾਪਤ ਦਕਸ਼, ਉਹਦੇ ਘਰੇ ਦੋ ਦਸ ਧੀਆਂ ਹੋਈਆਂ, ਉਹਨੇ ਵਿਆਹ ਕੀਤਾ ਤੇ ਜਦੋਂ ਵਿਆਹ ਕੀਤਾ ਉਹਨੇ ਕਿਸੇ ਵੀ ਆਪਣੀ ਧੀ ਦੇ ਕੰਨ ਨੱਕ ਨਹੀਂ ਸੀ ਵਿੰਨਿਆ। ਸੋ ਉਹਨੂੰ ਬੜਾ ਭਾਰੀ ਫਲ ਪ੍ਰਾਪਤ ਹੋਇਆ ਸੀ ਇਹਦਾ। ਉਹਨੇ ਪਰਮੇਸ਼ਰ ਦੇ ਪਾਸੋਂ ਵਰ ਪ੍ਰਾਪਤ ਕੀਤਾ ਕਿ ਮਹਾਰਾਜ ਮੇਰੇ ਘਰੇ 10,000 ਲੜਕੀ ਪੈਦਾ ਹੋਵੇ। 10,000 ਧੀਆਂ ਉਹਦੇ ਘਰੇ ਪੈਦਾ ਹੋਈਆਂ ਪ੍ਰਜਾਪਤ ਦਕਸ਼ ਦੇ ਘਰੇ, ਉਹਨੇ ਮੰਗੀਆਂ ਪਰਮੇਸ਼ਰ ਕੋਲੋਂ। ਉਹ 10,000 ਜਿਹੜੀ ਲੜਕੀ ਉਹਦੇ ਘਰੇ ਪੈਦਾ ਹੋਈ ਸੀ, ਉਹਨੇ ਕਿਸੇ ਰਾਜੇ ਨਾਲ ਵਿਆਹ ਨਹੀਂ ਕੀਤਾ ਉਹਨਾਂ ਦਾ, ਉਹ ਰਿਖੀਆਂ ਸਾਧੂ ਮਹਾਤਮਾ ਦੇ ਨਾਲ ਸਾਰੀਆਂ ਆਪਣੀਆਂ ਲੜਕੀਆਂ ਦਾ ਉਹਨੇ ਪ੍ਰਜਾਪਤ ਦਕਸ਼ ਨੇ ਉਹਨਾਂ ਲੜਕੀਆਂ ਆਪਣੀਆਂ ਦਾ ਵਿਆਹ ਸਾਧੂਆਂ ਨਾਲ ਕੀਤਾ ਰਿਖੀਆਂ ਮੁਨੀਆਂ ਦੇ ਨਾਲ। ਤੇ ਇਹਦੇ ਵਿੱਚੋਂ ਚਾਰ ਜਿਹੜੀਆਂ ਸਨ ਇਹ ਰਿਖੀ ਕਸ਼ਯਪ ਰਿਖੀ ਜਿਹੜਾ ਇਹਦੇ ਘਰੇ ਬਹੁਤ ਇਹਦੀਆਂ ਇਸਤਰੀਆਂ ਬਹੁਤ ਪਤਨੀਆਂ ਸਨ ਇਹਦੀਆਂ, ਤੇ ਚਾਰ ਧੀਆਂ ਪ੍ਰਜਾਪਤ ਦਕਸ਼ ਦੀਆਂ, ਉਹਦੇ ਵਿੱਚੋਂ ਬਣਤਾ ਕਦਰੂ ਦਿੱਤ ਅਦਿੱਤ ਇਹ ਰਿਖ ਬਰੀ ਬਣਾਏ। ਇਹ ਅਕਾਲ ਵਿਚਿੱਤਰ ਨਾਟਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਲਿਖਿਆ ਪ੍ਰਸੰਗ, ਸ਼ੁਰੂ ਤੋਂ ਲੈ ਕੇ ਮੱਧ ਕੈਟਬ ਦਾ ਯੁੱਧ ਵੀ ਲਿਖਿਆ ਉਹਦੇ ਵਿੱਚ, ਸਾਰੀ ਉਹ ਕਥਾ ਆਉਂਦੀ ਹੈ। ਸੋ ਇਹ ਜਿਹੜੀਆਂ ਚਾਰ ਸਨ ਇਹ ਕਸ਼ਯਪ ਰਿਖੀ ਨੇ ਇਹਦੇ ਨਾਲ ਵਿਆਹ ਕੀਤਾ।
ਜਿਹਨੇ ਦਿੱਤੀ ਨੇ ਦੈਤ ਕਰਾਲ।
ਜਿਹੜੀ ਦਿੱਤੀ ਸੀ ਨਾ, ਦਿੱਤੀ ਅਦਿੱਤੀ ਤੇ ਬਣਤਾ ਕਦਰੂ, ਇਹ ਚਾਰ ਉਹਦੀਆਂ ਘਰ ਵਾਲੀਆਂ। ਸੋ ਇਸ ਤਰ੍ਹਾਂ ਪ੍ਰਜਾਪਤ ਦਕਸ਼ ਦੀਆਂ ਚਾਰ ਧੀਆਂ, ਇਹਦੇ ਵਿੱਚੋਂ ਜਿਹੜੀ ਦਿੱਤੀ ਸੀ ਨਾ, ਦਿੱਤੀ ਨੇ ਦੈਤ ਕਰਾਲ ਦੈਂਤਾਂ ਨੂੰ ਜਿਹੜੇ ਰਾਕਸ਼ਸ ਨੇ, ਸੋ ਉਹਨਾਂ ਨੂੰ ਜਨਮ ਦਿੱਤਾ। ਇਹ ਬੜਾ ਗਾਂਹ ਪ੍ਰਸੰਗ ਹੈ, ਰਾਕਸ਼ ਕਿਉਂ ਜੰਮੇ ਉਹਦੇ ਘਰੇ, ਇਹ ਬੜੀਆਂ ਡੂੰਘੀਆਂ ਤੇ ਸੂਖਮ ਗੱਲਾਂ ਨੇ। ਸੋ ਆਪਾਂ ਸਾਰੀਆਂ ਇੱਥੇ ਨਹੀਂ ਖੋਲਦੇ, ਇੰਨਾ ਹੀ ਸਮਝੋ ਕਿ ਕਿਸੇ ਕਾਰਨ ਦੇ ਕਰਕੇ ਗੜਬੜੀ ਹੋਣ ਕਰਕੇ ਉਹਦੇ ਘਰੇ ਦੈਂਤਾਂ ਨੇ ਜਨਮ ਲਿਆ।
ਦੰਤੇ ਦਾਨਵ ਪਏ ਵਿਸਾਲ।
ਸੋ ਇਸ ਤਰੀਕੇ ਨਾਲ ਦਨ ਤੇ ਦਾਨ ਉਹਦੇ ਘਰੇ ਬਣਿਆ ਤੇ ਉਹਦੇ ਤੋਂ ਬਹੁਤ ਸਾਰੇ ਦਾਨਵ ਦੈਂਤ ਭਾਰੀ ਇਹ ਪੈਦਾ ਹੋ ਗਏ।
ਬਿਨਤਾ ਤੇ ਖਗਪਤ ਜਨਮਾਇਓ।
ਸੋ ਇਸ ਤਰ੍ਹਾਂ ਜਿਹੜੀ ਦੂਜੀ ਸੀ ਬਣਤਾ, ਉਹਦੇ ਘਰੋਂ ਗਰੜ ਜੰਮਿਆ, ਜਿਹੜਾ ਵਿਸ਼ਨੂੰ ਭਗਵਾਨ ਦੀ ਸਵਾਰੀ ਖਗਪਤ, ਖਗ ਨਾਮ ਪੰਛੀਆਂ ਦਾ ਪਤ, ਪੰਛੀਆਂ ਦਾ ਰਾਜਾ ਗਰੜ ਮੰਨਿਆ। ਓਹਦੇ ਘਰੇ, ਸੋ ਇਸ ਤਰੀਕੇ ਨਾਲ ਓਹਨੇ ਜਨਮ ਲਿਆ, ਬਣਤਾ ਸੀ ਜਿਹੜੀ ਓਹਦੇ ਘਰੇ, ਬਣਤਾ ਕਰੇ ਖਗਪਤ ਗਰਨ ਨੇ ਜਨਮ ਲਿਆ ਹੈ।
ਨਾਮ ਗਰੜ ਬੜ ਬਲੀ ਸੁਹਾਇਉ,
ਤੇ ਓਹਦਾ ਨਾਮ ਗਰੜ ਰੱਖਿਆ ਗਿਆ, ਬਹੁਤ ਭਾਰੀ ਬਲੀ ਤੇ ਸੁੰਦਰ ਸੀ।
ਕਦਰੂ ਨੇ ਪੰਨ ਉਪਜਾਏ,
ਜਿਹੜੀ ਓਹਦੀ ਕਦਰੂ ਸੀ ਨਾ, ਕਦਰੂ ਘਰ ਵਾਲੀ ਕਸ਼ਯਪ ਦੀ, ਓਹਦੇ ਘਰੋਂ ਸੱਪਾਂ ਨੇ ਜਨਮ ਲਿਆ, ਸੱਪ ਪੈਦਾ ਹੋਏ।
ਇਤਿਹਾਸਕ ਇਸਤਰੀ ਸਮੁਦਾਇ,
ਇਤਿਹਾਸਕ ਬਹੁਤ ਸਾਰੀਆਂ ਓਹਦੀਆਂ ਘਰ ਵਾਲੀਆਂ ਸਨ।
ਅਦਿਤੀ ਤੇ ਸਭ ਦੇਵ ਪਏ ਹੈ,
ਉਹ ਜਿਹੜੀ ਅਦਿਤੀ ਸੀ ਚੌਥੀ, ਓਹਦੇ ਘਰੋਂ ਦੇਵਤੇ, ਜੇ ਸਾਰੇ ਦੇਵਤੇ ਉਹਨਾਂ ਨੇ ਜਨਮ ਲਿਆ ਹੈ।
ਸੁਦਾ ਪਾਨ ਜੇ ਅੰਮ੍ਰਿਤੀਏ ਹੈ,
ਇਹਨਾਂ ਨੇ ਸਮੁੰਦਰ ਮੰਥਨ ਜਦੋਂ ਹੋਇਆ, ਸਮੁੰਦਰ ਨੂੰ ਰਿੜਕਿਆ, ਓਹਦੇ ਵਿਚੋਂ ਅੰਮ੍ਰਿਤ ਨਿਕਲਿਆ ਸੀ, ਅੰਮ੍ਰਿਤ ਪੀ ਕੇ ਉਹ ਅੰਮ੍ਰਿਤ ਅਮਰ ਹੋ ਗਏ ਸਨ।
ਕਿਸ ਅਦਿਤੀ ਕੇ ਗਰਭ ਮਜਾਰਾ,
ਜਿਹੜੀ ਅਦਿਤੀ ਸੀ ਜਿਹਦੇ ਘਰੋਂ ਦੇਵਤਿਆਂ ਨੇ ਜਨਮ ਲਿਆ, ਓਹਦੇ ਪੇਟ ਦੇ ਵਿਚ
ਸੂਰਜ ਤੋਂ ਆਪਣ ਤਨ ਧਾਰਾ,
ਸੂਰਜ ਸੇ ਸੀ ਜਿਹੜਾ, ਸੂਰਜ ਹਾਲੇ ਆਪਣੀ ਮਾਂ ਦੇ ਪੇਟ ਵਿਚ ਹੀ ਸੀ।
ਇੱਕ ਦਿਨ ਸਾਸ ਸੁੱਤ ਬੁੱਧ ਚੱਲ ਆਇਓ,
ਇਸ ਤਰ੍ਹਾਂ ਜਿਹੜੀ ਅਦਿਤੀ ਸੀ ਨਾ, ਇਹਨੂੰ ਇਹ ਸੋ ਇਸ ਤਰ੍ਹਾਂ ਹਾਲੇ ਪੇਟ ਵਿਚ ਸੀ, ਤੇ ਜਿਹੜਾ ਚੰਦਰਮਾ ਹੈ, ਚੰਦਰਮਾ ਦਾ ਪੁੱਤਰ ਬੁੱਤ ਗ੍ਰਹਿ ਜਿਹੜਾ ਹੈ, ਉਹ ਇਸ ਇੱਕ ਦਿਨ ਆਇਆ ਹੈ।
ਬ੍ਰਹਮਚਾਰੀ ਕੋ ਵੇਖ ਬਣਾਇਓ,
ਤੇ ਬ੍ਰਹਮਚਾਰੀ ਦਾ ਭੇਖ ਬਣਾ ਕਰਕੇ, ਤੇ ਬੁੱਧ ਸੀ ਚੰਦਰਮਾ ਦਾ ਪੁੱਤਰ, ਤੋ ਇਹਨਾਂ ਕਰੇ ਆਇਆ ਹੈ।
ਤਪ ਕੋ ਤਪ ਤੋ ਬਨ ਨਾਹੀ,
ਉਹ ਜੰਗਲ ਦੇ ਵਿਚ ਬਹੁਤ ਭਾਰੀ ਤਪੱਸਿਆ ਉਸ ਵਕਤ ਕਰ ਰਿਹਾ ਸੀ।
ਆਯੋ ਤੇ ਸਿਪਾਹੀ,
ਭਿਖਿਆ ਮੰਗਣ ਦੇ ਵਾਸਤੇ, ਖੈਰ ਮੰਗਣ ਦੇ ਵਾਸਤੇ ਇਹਨਾਂ ਦੇ ਘਰੇ ਚੱਲ ਕੇ ਆਇਆ।
ਅਦਿਤੀ ਗਰਭ ਸਹਿਤ ਤਿਸ ਕਾਲਾ,
ਉਸ ਵਕਤ ਸੋ ਇਸ ਤਰ੍ਹਾਂ ਇਹ ਬਿਪਤਾ ਦੇ ਸਮੇ ਸੀ।
ਆਲਸ ਉੱਠਦੇ ਕੇਰ ਵਿਸਾਲਾ,
ਸੋ ਇਹ ਉਸ ਵਕਤ ਜਿਹੜੀ ਅਦਿਤੀ ਸੀ ਨਾ, ਤੇ ਇਹ ਪੀੜਾ ਦੇ ਸਹਿਰ ਸੀ, ਤੇ ਉੱਠਣ ਵਾਸਤੇ ਇਹਨੇ ਆਲਸ ਕੀਤਾ ਹੈ।
ਕੇਤਕ ਚਿਰ ਬੀਤਾ ਤੇ ਖਰੇ,
ਇੰਨਾ ਚਿਰ ਉਹ ਬੁੱਧ ਜਿਹੜਾ ਬਾਹਰ ਖੜਾ ਰਿਹਾ, ਤੇ ਅਦਿਤੀ ਉੱਠ ਕੇ ਉਹਨੂੰ ਖੈਰ ਪਾਉਣ ਨਹੀਂ ਗਈ, ਉਹਨੇ ਆਲਸ ਕਰ ਲਿਆ, ਸੋ ਹੌਲੀ ਹੌਲੀ ਉੱਠੀ ਹੈ ਉਸ ਵਕਤ, ਉਹ ਬਾਹਰ ਖੜਾ ਰਿਹਾ ਹੈ।
ਸਰਾਪ ਬੁੱਧ ਨੇ ਰਿਸ ਧਰੇ,
ਤੇ ਬੁੱਧ ਨੇ ਗੁੱਸੇ ਦੇ ਵਿਚ ਆ ਕੇ, ਮੈਨੂੰ ਇੰਨਾ ਚਿਰ ਹੋ ਗਿਆ ਮੈਂ ਬਾਹਰ ਖੜਾ, ਹਾਲੇ ਬਾਹਰ ਨੀ ਨਿਕਲੀ, ਮੈਨੂੰ ਖੈਰ ਪਾਉਣ ਵਾਸਤੇ ਭੁੱਖ ਲੱਗੀ ਹੋਈ ਹੈ। ਇਸ ਤਰ੍ਹਾਂ ਜਦੋਂ ਸਮਾਂ ਲੱਗ ਗਿਆ ਇੰਤਜ਼ਾਰ ਦੇ ਵਿਚ, ਤੇ ਉਹਨੇ ਗੁੱਸੇ ਚ ਆ ਕੇ ਸ਼ਰਾਪ ਦੇ ਦਿੱਤਾ।
ਜਿਸ ਗਰਭ ਧਾਰ ਤੈ ਆਲਸ ਕੀਨਾ,
ਕਹਿਣ ਲੱਗਾ ਵੀ ਜਿਸ ਗਰਭ ਨੂੰ ਧਾਰਨ ਕਰਕੇ ਤੂੰ ਆਲਸ ਕੀਤਾ ਹੈ,
ਭਿਖਿਆ ਮੋਹੇ ਤੁਰਤ ਨਹਿ ਦੀਨਾ,
ਤੇ ਭਿਖਿਆ ਦੇ ਵਾਸਤੇ ਮੈਨੂੰ ਛੇਤੀ ਉੱਠ ਕੇ ਤੂੰ ਦਾਨ ਨਹੀਂ ਦਿੱਤਾ।
ਤੂੰ ਤਬ ਗਰਭ ਗਰੂ ਨਹਿ ਬਚੇ,
ਤੇਰਾ ਜਿਹੜਾ ਗਰਭ ਹੈ ਉਹ ਪੇਟ ਦੇ ਵਿਚ ਗਲ ਜਾਵੇਗਾ, ਬਚੇਗਾ ਨਹੀਂ।
ਇਹ ਕਹਿ ਗਯੂ ਆਨ ਕਰ ਸਾਚੇ,
ਇਸ ਤਰ੍ਹਾਂ ਬੁੱਧ ਕਸ਼ਯਪ ਰਿਖੀ ਦੀ ਘਰ ਵਾਲੀ ਅਦਿਤੀ ਨੂੰ ਸ਼ਰਾਪ ਦੇ ਕੇ ਹੋਰ ਘਰੇ ਅਗਾਂਹ ਤੁਰ ਗਿਆ ਮੰਗਣ ਵਾਸਤੇ।
ਅਦਿਤੀ ਬਹੁਤ ਤ੍ਰਾਸ ਕੋ ਪਾਏ,
ਅਦਿਤੀ ਸੀ ਜਿਹੜੀ ਗੁਰੂ ਪਿਆਰੇ, ਉਹਨੇ ਬਹੁਤ ਭਾਰੀ ਡਰ ਪ੍ਰਾਪਤ ਕੀਤਾ, ਡਰ ਗਈ ਹੈ।
ਪੜ ਕੇ ਨਿਕਟ ਗਈ ਸਹਸਾ,
ਛੇਤੀ ਨਾਲ ਆਪਣੇ ਘਰ ਵਾਲੇ ਦੇ ਪਾਸ ਚਲੀ ਗਈ।
ਬੁੱਧ ਕੋ ਸ਼ਰਾਪ ਸੁਨਾਵਨ ਕੀਨਾ,
ਤੇ ਬੁੱਧ ਨੇ ਜਿਹੜਾ ਸ਼ਰਾਪ ਦਿੱਤਾ ਸੀ ਉਹ ਜਾ ਕੇ ਸਾਰਾ ਸੁਣਾਇਆ ਹੈ।
ਰੱਖਿਆ ਕਰੋ ਜੇ ਗਰਭ ਨਾ ਛੀਨਾ,
ਕਹਿਣ ਲੱਗਾ ਪਤੀ ਦੇਵ ਮੇਰੀ ਰੱਖਿਆ ਕਰੋ, ਜਿਹੜਾ ਮੇਰਾ ਬੱਚਾ ਹੈ ਬਚ ਜਾਵੇ, ਦੀ ਮੌਤ ਨਾ ਹੋ ਜਾਵੇ।
ਸੁਨ ਕਛਪ ਨੇ ਬਰ ਕੋ ਦਇਓ,
ਕਛਪ ਨੇ ਸੁਣ ਕੇ ਆਪਣੀ ਪਤਨੀ ਦੀ ਬੇਨਤੀ, ਤਪੱਸਿਆ ਵਾਲਾ ਸੀਗਾ, ਸੋ ਓਹਨੇ ਵਰ ਦੇ ਦਿੱਤਾ ਹੈ।
ਬੱਚੇ ਗਰਭ ਤਬ ਨੈ ਇਹ ਨਾ ਛਾਇਓ,
ਓਹਨੇ ਸ਼ਰਾਪ ਦਿੱਤਾ ਬੁੱਧ ਨੇ, ਤੇ ਇਹਨੇ ਵਰ ਦੇ ਤਬ, ਕਹਿੰਦਾ ਨਹੀਂ ਕੁਝ ਨੀ ਹੋਵੇਗਾ, ਬਚ ਜਾਵੇਗਾ,
ਤੁਹਾਨੂੰ ਉਪਰ ਕੋ ਮ੍ਰਿਤ ਹੋ ਜਾਏ,
ਓਹਦਾ ਬਚਨ ਵੀ ਆਪਾਂ ਪੂਰਾ ਕਰਾਂਗੇ, ਤੇ ਤੈਨੂੰ ਵੀ ਤੇਰਾ ਪੁੱਤਰ ਵੀ ਬਚਦਾ ਰਹੇਗਾ, ਜਾਂ ਉਪਰਲਾ ਸਰੀਰ ਹੋਵੇਗਾ ਨਾ, ਉਹ ਜਿਹੜਾ ਹੈ ਉਹ ਗਲ ਜਾਵੇਗਾ, ਉਪਰਲਾ ਸਰੀਰ ਨਾਸ ਹੋ ਜਾਵੇਗਾ।
ਇਸਮੇ ਅਪਰ ਦੇਹ ਕੋ ਪਾਏ,
ਉਸੇ ਹੀ ਸੋ ਉਪਰਲਾ ਸਰੀਰ ਗਲ ਜੇਗਾ, ਤੇ ਓਹਦੇ ਵਿਚੋਂ ਨਵਾਂ ਸਰੀਰਕ ਪੈਦਾ ਹੋ ਜਾਵੇਗਾ।
ਮ੍ਰਿਤਕ ਅੰਡ ਮਰ ਹੋਏ ਅਬਰਾਮ,
ਇਸ ਤਰ੍ਹਾਂ ਮ੍ਰਿਤਕ ਅੰਡ ਮਰੇ ਹੋਏ ਪਰਦੇ ਦੇ ਵਿਚ ਜਿਹੜਾ ਆਂਡਾ ਹੈ, ਉਸ ਮਰੇ ਹੋਏ ਆਂਡੇ ਦੇ ਵਿਚੋਂ,
ਜਾਂ ਤੇ ਮਾਰ ਤੰਡ ਕਹੇ ਨਾਮ,
ਉਹ ਮਰੇ ਹੋਏ ਆਂਡੇ ਦੇ ਵਿਚੋਂ ਇੱਕ ਸੁੰਦਰ ਬੱਚਾ ਜਨਮ ਲਵੇਗਾ, ਓਹਦੇ ਵਿਚੋਂ ਇੱਕ ਪੈਦਾ ਹੋ ਜਾਵੇਗਾ ਹੋਰ। ਇਸੇ ਕਰਕੇ ਸੂਰਜ ਨੂੰ ਮਾਰ ਤੰਡ ਕਹਿੰਦੇ ਨੇ, ਮਾਰਤ ਅੰਡ, ਮਰੇ ਹੋਏ ਆਂਡੇ ਦੇ ਵਿਚੋਂ ਪੈਦਾ ਹੋਇਆ ਇਹ ਸੂਰਜ, ਅੰਡ ਦਾ ਨਾਮ ਆਂਡਾ, ਮਾਰਤ ਮਰਿਆ ਹੋਇਆ, ਇਸ ਕਰਕੇ ਸੂਰਜ ਦਾ ਨਾਮ ਮਾਰਤੰਡ ਪੈ ਗਿਆ ਹੈ। ਸੋ ਇਸ ਤਰੀਕੇ ਨਾਲ ਭਾਈ ਮਾਰਤੰਡ ਇਹਦਾ ਨਾਮ ਕਿਹਾ ਜਾਂਦਾ ਹੈ।
ਇਮ ਵਰ ਪਾਏ ਰਹਿਓ ਬਚ ਸੋਏ,
ਇਸ ਤਰ੍ਹਾਂ ਸੂਰਜ ਨੇ ਵਰ ਪ੍ਰਾਪਤ ਕੀਤਾ, ਉਪਰਲਾ ਸਰੀਰ ਖਤਮ ਹੋ ਗਿਆ, ਅੰਦਰੋਂ ਨਵਾਂ ਸਰੀਰ ਜੰਮਿਆ ਬਚ ਗਿਆ ਹੈ।
ਮ੍ਰਿਤ ਤਨ ਮਹਿ ਨੌਤਨ ਤਨ ਹੋਏ,
ਜੋ ਮਰੇ ਹੋਏ ਸਰੀਰ ਦੇ ਵਿਚੋਂ ਨਵਾਂ ਤਨ ਉਪਜ ਗਿਆ, ਪੈਦਾ ਹੋ ਗਿਆ।
ਜਨਮਿਓ ਸੂਰਜ ਤਨ ਦਵੈ ਰਹੇ,
ਸੂਰਜ ਨੇ ਜਨਮ ਲੈ ਲਿਆ, ਦੋਵੇਂ ਸਰੀਰ ਜਿਹੜਾ ਮਰਿਆ ਸਰੀਰ ਸੀ ਨਾ ਉਪਰਲਾ, ਉਹ ਵੀ ਨਾਲ ਹੀ ਆ ਗਿਆ। ਉਹ ਵੀ ਉਹਦੇ ਕੋਲ ਸਰੀਰ ਸੀ ਤੇ ਅੰਦਰਲਾ ਨਵਾਂ ਸਰੀਰ, ਸਰੀਰ ਦੇ ਉੱਪਰ ਇੱਕ ਹੋਰ ਸਰੀਰ ਸੀਗੀ, ਜਿਵੇਂ ਇੱਕ ਚਮੜੀ ਹੈ ਇਹਦੇ ਉੱਪਰ ਇੱਕ ਹੋਰ ਮਰੀ ਹੋਈ ਚਮੜੀ ਹੋਵੇ, ਇਸ ਤਰ੍ਹਾਂ ਸੂਰਜ ਕੋਲ ਦੋ ਸਰੀਰ ਸਨ।
ਉਮਰ ਵਾਰਨ ਕੋ ਯਾਂ ਤੇ ਲਹੇ,
ਉੱਪਰ ਇਸ ਕਰਕੇ ਉਹਦਾ ਰੰਗ ਸੀ ਨਾ ਉਹ ਕਾਲਾ ਸੀਗਾ ਧੂਵੇਂ ਵਰਗਾ, ਕਿਉਂਕਿ ਉੱਪਰਲੇ ਸਰੀਰ ਚ ਜਾਨ ਨਹੀਂ ਸੀ।
ਤਨ ਉੱਪਰ ਕੋ ਸ਼ੁਸ਼ਕ ਰਹੇ ਹੈ,
ਉੱਪਰਲਾ ਤਨ ਸੀ ਜਿਹੜਾ ਉਹ ਸੁੱਕ ਰਿਹਾ ਸੀ।
ਵਿੱਚ ਕੋ ਸੁੰਦਰ ਦੇਹ ਲਹੇ ਹੈ,
ਵਿਚਲੇ ਸਰੀਰ ਵਿੱਚ ਬੜਾ ਉਹ ਸੁੰਦਰ ਸਰੀਰ ਸੀ, ਵਿਚਕਾਰ ਵਿਚਲਾ ਸੀ ਜਿਹੜਾ
ਵਿਸਤਰਮਾ ਨੇ ਛੋਲਿਓ ਸੋ।
ਹੁਣ ਆਪਾਂ ਕੱਲ ਸਰਵਣ ਕੀਤਾ ਸੀ, ਕੱਲ ਸੁਣਿਆ ਸੀ ਵੀ ਜਦੋਂ ਇਹ ਜਿਹੜਾ ਸੂਰਜ ਹੈ ਇਹ ਆਪਣੇ ਸਹੁਰੇ ਘਰੇ ਵਿਸ਼ਕਰਮਾ ਦੇ ਕੋਲ ਗਿਆ ਆਪਣੀ ਘਰਵਾਲੀ ਨੂੰ ਲੈਣ ਵਾਸਤੇ, ਤੇ ਵਿਸ਼ਕਰਮਾ ਨੇ ਕਿਹਾ ਵੀ ਮੇਰੀ ਪੁੱਤਰੀ ਜਿਹੜੀ ਤੇਰੇ ਘਰੋਂ ਤਾਂ ਆਈ ਹੈ ਕਿਉਂਕਿ ਤੇਰਾ ਤੇਜ ਬਹੁਤ ਜ਼ਿਆਦਾ, ਉਹ ਡਰਦੀ ਉਹਦੇ ਕੋਲ ਇਹ ਤਪਸ਼ ਸਹਾਰੀ ਨਹੀਂ ਜਾਂਦੀ, ਇਸ ਕਰਕੇ ਆਪਾਂ ਉੱਤੋਂ ਉੱਤੋਂ ਜਿਹੜੀ ਇਹ ਤੇਰੀ ਛਿੱਲ ਲਾਹ ਦਿੰਦੇ ਹਾਂ ਖਰਾਦ ਉੱਪਰ ਚਾੜ ਕੇ ਸਾਣ ਤੇ। ਉੱਤੋਂ ਉੱਤੋਂ ਇਸ ਤਰ੍ਹਾਂ ਸੂਰਜ ਨੂੰ ਵਿਸ਼ਕਰਮਾ ਨੇ ਛਿੱਲ ਦਿੱਤਾ ਸੀ ਕਿਉਂਕਿ ਬੜਾ ਵੱਡਾ ਕਾਰੀਗਰ, ਦੇਵਤਿਆਂ ਦਾ ਕਾਰੀਗਰ ਹੈ, ਉਹਨੂੰ ਉੱਤੋਂ ਉੱਤੋਂ ਛਿੱਲ ਦਿੱਤਾ ਸੀ।
ਅੰਤਰ ਕੋ ਸ਼ੁਭ ਪ੍ਰਗਟਿਓ ਜੋ,
ਜਿਹੜਾ ਹੁਣ ਸੂਰਜ ਆਪਣੇ ਪਾਸ ਹੈ ਜਿਹੜਾ ਹੁਣ ਪ੍ਰਕਾਸ਼ ਕਰਦਾ ਇਹ ਅੰਦਰੋਂ ਸੋਹਣਾ ਸੂਰਜ ਫਿਰ ਨਿਕਲਿਆ ਹੈ।
ਉਮਰ ਵਾਰਨ ਕੁਛ ਤੇਜ ਨਿਵਾਰਾ,
ਕਾਲਾ ਰੰਗ ਵੀ ਉਹਦਾ ਦੂਰ ਕਰ ਦਿੱਤਾ ਤੇ ਤੇਜ ਪ੍ਰਤਾਪ ਵੀ ਘਟ ਗਿਆ ਹੈ।
ਉਮਰ ਵਾਰਨ ਕੁਛ ਤੇਜ ਨਿਵਾਰਾ, ਸੁਪਕਾਸ਼ ਸੋ ਪ੍ਰਕਾਸ਼ ਪੁਨਕੀਨ ਸੁਧਾਰਾ,
ਇਸ ਤਰ੍ਹਾਂ ਚੰਗਾ ਵਧੀਆ ਪ੍ਰਕਾਸ਼ ਸੁਧਾਰ ਕਰਕੇ ਸੂਰਜ ਦਾ ਨਵਾਂ ਰੂਪ ਸੂਰਜ ਨੂੰ ਦਿੱਤਾ, ਉੱਤੋਂ ਤੋਂ ਖਰੋਚ ਕੇ ਲਾਹ ਦਿੱਤਾ ਹੈ।
ਉੱਪਰ ਤੇ ਰੱਬ ਖੁਰਚਿਓ ਜੇਤੋ,
ਜਿੰਨਾ ਉੱਪਰੋਂ ਉੱਪਰੋਂ ਸੂਰਜ ਨੂੰ ਖੁਰਚਿਆ ਸੀ ਗੋਲ ਗੋਲ ਨੂੰ ਇਸ ਤਰੀਕੇ ਨਾਲ,
ਪ੍ਰਕਾਰ ਮੈਂ ਲਾਇਓ ਤੇ ਤੋ
ਗੋਲ ਸੀ ਨਾ ਉੱਤੋਂ ਤੋਂ ਖੁਰਚ ਦਿੱਤਾ, ਜਿਹੜਾ ਉਹ ਖੁਰਚਿਆ ਸੀ ਉਹ ਹੋਰ ਕਿਸੇ ਪਾਸੇ ਉਹਨੂੰ ਸੁੱਟਿਆ ਨੀ, ਉਹ ਕਿਸੇ ਕਾਰਜ ਵਾਸਤੇ ਵਰਤਿਆ ਉਸਨੂੰ।
ਚੱਕਰ ਸੁਦਰਸ਼ਨ ਤੇਜ ਵਿਸਾਲਾ,
ਵਿਸ਼ਨੂੰ ਭਗਵਾਨ ਦੇ ਹੱਥ ਵਿੱਚ ਜਿਹੜਾ ਚੱਕਰ ਹੈ ਉੱਥੋਂ ਇਹ ਚੱਕਰ ਕਹਿੰਦੇ ਉੱਥੋਂ ਬਣਿਆ, ਉੱਪਰੋਂ ਉੱਪਰੋਂ ਲਾ ਕੇ ਉਹਦਾ ਚੱਕਰ ਬਣਾ ਦਿੱਤਾ ਸੁਦਰਸ਼ਨ ਚੱਕਰ।
ਵਿਸ਼ਕਰਮਾ ਕੀਨ ਸਿਤਿਸ ਕਾਲਾ,
ਇਹ ਵਿਸ਼ਨੂੰ ਭਗਵਾਨ ਜਾਂ ਨਿਹੰਗ ਸਿੰਘ ਦਮਾਲਿਆਂ ਵਿੱਚ ਚੱਕਰ ਸਜਾਉਂਦੇ ਨੇ, ਕਹਿੰਦੇ ਉੱਥੋਂ ਬਣਿਆ ਇਸ ਪ੍ਰਕਾਰ।
ਲਕਸ਼ਮੀ ਪਤ ਕੇ ਸੋ ਕਰ ਸੋ ਹੈ,
ਸੋ ਲਕਸ਼ਮੀ ਦਾ ਜਿਹੜਾ ਪਤੀ ਹੈ ਉਹਦੇ ਹੱਥ ਵਿੱਚ ਵਿਸ਼ਨੂੰ ਭਗਵਾਨ ਦੀ ਉਂਗਲ ਦੇ ਵਿੱਚ ਉਹ ਚੱਕਰ ਸ਼ੋਭਦਾ ਹੈ।
ਮਹਾਂ ਤੇਜ ਜਾਂ ਤੇ ਤੇ ਮੋਹ ਹੈ,
ਇਸ ਕਰਕੇ ਉਹਦੇ ਵਿੱਚ ਬੜਾ ਜ਼ਿਆਦਾ ਤੇਜ ਹੈ ਕਿਉਂਕਿ ਸੂਰਜ ਦੀ ਛਿੱਲ ਦੱਸੀ ਹੋਈ ਹੈ, ਜਿਹੜਾ ਉਹ ਸ਼ਸਤਰ ਦਾ ਰੂਪ ਧਾਰਨ ਕਰ ਗਿਆ। ਇਹ ਸ਼ਸਤਰ ਹੈ ਚੱਕਰ, ਜਿਹੜੇ ਨਿਹੰਗ ਵੀ ਦਮਾਲਿਆ ਉੱਪਰ ਸਜਾਉਂਦੇ ਆ, ਇਹ ਸ਼ਸਤਰ ਇਹਨੂੰ ਅਸਤਰ ਕਹਿੰਦੇ ਨੇ, ਚਲਾ ਕੇ ਮਾਰਨਾ। ਇੱਕ ਸ਼ਸਤਰ ਹੁੰਦੇ ਹੱਥ ਵਿੱਚ ਫੜ ਕੇ ਜਿਹੜੇ ਮਾਰੀ ਦੇ ਆ, ਇੱਕ ਅਸਤਰ ਹੁੰਦੇ ਆ ਦੂਰੋਂ ਮਾਰ ਦੇਣਾ, ਸੋ ਇਹ ਅਸਤਰ ਬਣਾਇਆ ਉਸਦਾ।
ਤਰਸੂਲ ਤਿਸਤੇ ਰਚ ਲੀਨੇ,
ਫਿਰ ਉਹਦੇ ਤੋਂ ਹੀ ਜਿਹੜਾ ਬਾਕੀ ਮਟੀਰੀਅਲ ਬਚਿਆ ਸੀ ਨਾ ਉਹਦੇ ਛਿੱਲ ਲਾਉਣ ਦੇ ਨਾਲ, ਉਹਦੇ ਨਾਲ ਤਰਸ਼ੂਲ ਬਣਾ ਦਿੱਤੀ ਹੈ।
ਤ੍ਰਿਨੈਣ ਕੇ ਕਰ ਮੈਂ ਦੀਨੇ,
ਉਹ ਤ੍ਰਿਨੈਣ ਤਿੰਨ ਨੈਣਾ ਵਾਲਾ ਤਿੰਨ ਨੇਤਰਾਂ ਵਾਲਾ ਸ਼ਿਵ ਜੀ, ਇਹ ਗੱਭੇ ਹੈ ਵਿਚਕਾਰ ਨੇਤਰ ਉਹਦਾ, ਸੋ ਤਿੰਨਾਂ ਨੇਤਰਾਂ ਵਾਲੇ ਸ਼ਿਵ ਜੀ ਹੱਥ ਵਿੱਚ ਤਰਸ਼ੂਲ ਫੜਾਤੀ ਉਹਦੀ ਬਣਾ ਕੇ,
ਕੁਛ ਹੋਰ ਬਣਾਵਾ,
ਹੋਰ ਵੀ ਸ਼ਸਤਰ ਬਣਾਏ ਸਨ, ਜਿਹੜੀ ਸੂਰਜ ਦੀ ਛਿੱਲ ਲਾਈ ਸੀ, ਇੰਦਰ ਦੇ ਕੋਲ ਕੁਝ ਸ਼ਸਤਰ ਨੇ, ਇੰਦਰ ਦੇਵ ਦੇ ਕੋਲ ਕੁਝ ਹੋਰ ਦੇਵਤਿਆਂ ਪਾਸ ਨੇ, ਇਸ ਤਰ੍ਹਾਂ ਸਾਰੇ ਬਣਾਏ, ਬ੍ਰਹਮਾ ਪਾਸ ਵੀ ਹੈਗੇ ਬ੍ਰਹਮ ਅਸਤਰ, ਇਸ ਤਰ੍ਹਾਂ ਸਾਰੇ ਉਹਦੇ ਬਣੇ ਹਨ।
ਪ੍ਰਸੰਗ ਇਹੋ ਰੁਚਰ ਸੁਣਾਵਾ,
ਇਸ ਤਰੀਕੇ ਨਾਲ ਭਾਈ ਇਹ ਸਾਰਾ ਸੁੰਦਰ ਪ੍ਰਸੰਗ ਜਿਹੜਾ ਕਵੀ ਜੀ ਨੇ ਸੁਣਾਇਆ ਬੜਾ ਸੋਹਣਾ।
ਸੁਣ ਸੰਗਤ ਨੇ ਹਰਖ ਉਪਾਇਓ,
ਸੰਗਤ ਨੇ ਸਾਰੀ ਕਥਾ ਸੁਣੀ ਹੈ, ਕੱਲ ਨੂੰ ਆਪਾਂ ਜਵਾਬ ਦੇ ਸਕਦੇ ਹਾਂ ਵੀ ਕਿਵੇਂ ਸੁਦਰਸ਼ਨ ਚੱਕਰ ਬਣਿਆ, ਕਿਸੇ ਬ੍ਰਾਹਮਣ ਨਾਲ ਆਪਣੀ ਗੱਲ ਹੋ ਜਾਣਾ ਕਿਵੇਂ, ਸੋ ਇਹ ਆਪਾਂ ਨੂੰ ਨੌਲੇਜ ਹੈ, ਜਨਰਲ ਨੌਲੇਜ ਹੋ ਸਕਦੀ, ਸੋ ਇਸ ਤਰੀਕੇ ਨਾਲ ਭਾਈ ਸਾਰੀ ਮਹਾਰਾਜ ਨੇ ਇਹ ਜਾਣਕਾਰੀ ਦਿੱਤੀ ਹੈ।
ਸਗਲ ਭੇਵ ਮਨ ਮੈਂ ਲਖ ਪਾਇਓ,
ਸਾਰਾ ਭੇਦ ਸੰਗਤ ਨੇ ਜਾਣ ਲਿਆ, ਉਦਾਂ ਪਤਾ ਹੀ ਨਹੀਂ ਸੀ ਇਹ ਸੁਦਰਸ਼ਨ ਚੱਕਰ ਕੀ ਹੈ, ਕਿੱਥੋਂ ਬਣਿਆ ਹੈ, ਸੋ ਇਹ ਸਾਰੀ ਗੱਲ ਜਾਣ ਲਈ, ਦੈਂਤ ਕਿਵੇਂ ਬਣੇ ਇਹ ਵੀ ਆਪਾਂ ਨੂੰ ਪਤਾ ਲੱਗ ਗਿਆ, ਸੋ ਦੇਵਤੇ ਕਿੱਥੋਂ ਪੈਦਾ ਹੋਏ ਨੇ ਇਹ ਵੀ ਪਤਾ, ਕਸ਼ਯਪ ਦੇ ਬੇਟੇ ਆ ਦੇਵਤੇ, ਦੈਂਤ ਵੀ ਉਹਦੇ ਪੁੱਤਰ ਨੇ, ਲੜਦੇ ਆਪਸ ਵਿੱਚ ਨੇ, ਹੈ ਪੁੱਤਰ ਇੱਕ ਪਿਤਾ ਦੇ ਹੀ ਨੇ, ਸੋ ਇਸ ਤਰੀਕੇ ਨਾਲ ਇਹ ਸੱਪ ਕਿੱਥੋਂ ਪੈਦਾ ਹੋਏ, ਕਦਰੂ ਤੋਂ ਬਨਤਾ ਤੋਂ, ਗਰੜ ਜਿਹੜਾ ਵਿਸ਼ਨੂੰ ਦੀ ਸਵਾਰੀ, ਇਹ ਸਾਰਾ ਪਤਾ ਲੱਗ ਗਿਆ ਹੈ।
ਸ੍ਰੀ ਜਮਨਾ ਕੋ ਕਰ ਇਸ਼ਨਾਨ,
ਫਿਰ ਜਮਨਾ ਦੇ ਵਿੱਚ ਮਹਾਰਾਜ ਨੇ ਇਸ਼ਨਾਨ ਕੀਤਾ, ਤੇ ਜਮਨਾ ਜਿਹੜੀ ਨਹਿਰ ਨਦੀ ਉਹਨੂੰ ਮਹਾਰਾਜ ਨੇ ਪਵਿੱਤਰ ਕੀਤਾ।
ਅੱਗੇ ਸਤਿਗੁਰ ਕੀਨ ਪਿਆਨ,
ਫਿਰ ਸਤਿਗੁਰੂ ਸਾਹਿਬ ਜੀ ਉੱਥੋਂ ਅੱਗੇ ਚੱਲੇ ਹਨ,
ਉੱਥੋਂ ਜਗਾਤਰੀ ਸੇ ਚੱਲ ਆਏ,
ਤੇ ਉੱਥੇ ਟੈਕਸ ਵਾਲੇ ਸਨ, ਜਜੀਆ ਕਰਨ ਕਰ ਸੀ ਟੈਕਸ ਲਾਉਂਦੇ, ਯਾਤਰਾ ਟੈਕਸ, ਤੇ ਉੱਥੇ ਖੜੇ ਹੋਏ ਸਨ।
ਦਰਸ਼ਨ ਕਰ ਔਰ ਮੈਂ ਹਰ ਖਾਏ,
ਸਤਿਗੁਰਾਂ ਦੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੋਏ।
ਲੋਕ ਹਜ਼ਾਰਾਂ ਬੰਦਨ ਕਰਤੇ,
ਹਜ਼ਾਰਾਂ ਲੋਕਾਂ ਨੇ ਨਮਸਕਾਰਾਂ ਕੀਤੀਆਂ ਹਨ।
ਮਹਿਮਾ ਦੀਰਘ ਆਂਖ ਨਿਹਾਰਤੇ,
ਸਤਿਗੁਰਾਂ ਦੀ ਮਹਾਨ ਮਹਿਮਾ ਆਪਣੇ ਨੇਤਰਾਂ ਨਾਲ ਵੇਖੀ ਹੈ।
ਰਾਸ ਪਏ ਜਗਾਤੀ ਹੇਰ,
ਸਤਿਗੁਰਾਂ ਦੀ ਜੈ ਜੈਕਾਰ ਹੋਈ ਹੈ। ਤੇ ਜਿਹੜੇ ਉੱਥੇ ਟੈਕਸ ਲਾਉਣ ਵਾਲੇ ਮਸੂਲੀਏ ਖੜੇ ਹੋਏ ਸਨ, ਬੜੇ ਉਹ ਡਰ ਗਏ ਨੇ।
ਨਹੀਂ ਜੇ ਜਵਾਲੀਨ ਸਕੇਰਾ,
ਸਤਿਗੁਰਾਂ ਦਾ ਤੇਜ ਪ੍ਰਤਾਪ ਵੇਖ ਕਰਕੇ ਸੰਗਤ ਨੂੰ ਉਹਨਾਂ ਨੇ ਰੋਕਿਆ ਨਹੀਂ।
ਦਰ ਕਰ ਨਵੋ ਕਰੀ ਭਗਿਆ,
ਇੰਨੀ ਜਨਤਾ ਮਹਾਰਾਜ ਦੇ ਲੋਕ ਇੰਨੇ ਲੋਕ ਪਿੱਛੇ ਨੇ, ਸੋ ਇਸ ਤਰ੍ਹਾਂ ਡਰ ਗਏ ਤੇ ਸਤਿਗੁਰਾਂ ਦੇ ਚਰਨਾਂ ਦੇ ਨਮਸਕਾਰ ਕੀਤੀ ਆ ਕੇ
ਹੱਥ ਜੋੜ ਬੋਲੇ ਹਿਤ ਪਾਏ,
ਹੱਥ ਜੋੜ ਕਰਕੇ ਕਹਿਣ ਲੱਗੇ ਹਨ
ਸਤਿਗੁਰ ਕਰਨਾ ਦ੍ਰਿਸ਼ਟ ਨਿਹਾਰ,
ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਦੇ ਨਾਲ ਸਾਡੇ ਵੱਲੇ ਵੇਖੋ,
ਨਿਜ ਸੰਗੀਲੇ ਸੰਗ ਸੁਧਾਰੋ।
ਸੋ ਇਸ ਤਰ੍ਹਾਂ ਆਪਣੇ ਜਿਹੜੇ ਤੁਹਾਡੇ ਸਾਥੀ ਸੰਗਤ ਵਾਲੇ ਇਹਨਾਂ ਨੂੰ ਨਾਲ ਲੈ ਕੇ ਚਲੇ ਜਾਓ।
ਚਿੰਤੇ ਹਮ ਕੁਛ ਲੇਵੇ
ਨਾਹੀ, ਜਿਹੜੀ ਤੁਹਾਡੀ ਸੰਗਤ ਹੈ ਇਹਨਾਂ ਉੱਪਰ ਅਸੀਂ ਟੈਕਸ ਨਹੀਂ ਲਾਵਾਂਗੇ। ਓਦਾਂ ਉਦੋਂ ਆਪਾਂ ਪਹਿਲੇ ਦਿਨ ਵਿਚਾਰ ਕੀਤੀ ਸੀ, ਮੁਗਲਾਂ ਵੱਲੋਂ ਯਾਤਰਾ ਕਰ ਲਾਇਆ ਗਿਆ ਸੀ। ਇੱਕ ਜਦੋਂ ਕੋਈ ਹਿੰਦੂ ਯਾਤਰਾ ਕਰਨ ਜਾਂਦਾ ਸੀ ਨਾ ਤੀਰਥਾਂ ਨੂੰ ਮੰਦਰਾਂ ਦੀ, ਉਦੋਂ ਉਹਦੇ ਕੋਲੋਂ ਮਸੂਲ ਵਸੂਲਿਆ ਜਾਂਦਾ ਸੀ ਵੀ ਤੂੰ ਤਾਂ ਯਾਤਰਾ ਕਰ ਸਕਦਾ ਵੀ ਜੇ ਟੈਕਸ ਦੇਵੇਂਗਾ। ਤੇ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਜਿਹੜੀ ਤੁਹਾਡੀ ਸੰਗਤ ਹੈ ਇਹਦੇ ਕੋਲੋਂ ਅਸੀਂ ਟੈਕਸ ਨਹੀਂ ਲਵਾਂਗੇ।
ਕਰੂਰ ਬਾਗ ਨੇ ਕਹੀਏ ਕੋਈ,
ਸੋ ਇਸ ਤਰ੍ਹਾਂ ਕਰੂਰ ਬਾਗ ਕਹੀਏ ਨੇ ਕੋਈ, ਸੋ ਕੋਈ ਵੀ ਝੂਠਾ ਬਚਨ ਨਾ ਕਵੇ ਸਾਡੇ ਪਾਸ।
ਲੇਹੀ ਜੋ ਨਾਮ ਤਜੈ ਹਮ ਸੋਏ,
ਜਿਹੜਾ ਨਾਮ ਆਪ ਜੀ ਦਾ ਲਵੇਗਾ ਵੀ ਅਸੀਂ ਹਮ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਿੱਖ ਹਾਂ ਤੇ ਉਹਦੇ ਕੋਲ ਅਸੀਂ ਟੈਕਸ ਨਹੀਂ ਲਵਾਂਗੇ।
ਅਪਰਣ ਤੇ ਤਨ ਲੀਤ ਜਗਾਤ,
ਹੋਰਨਾਂ ਦੇ ਪਾਸੋਂ ਜਿਹੜੇ ਇਹ ਮਸੂਲ ਕਰਨ ਵਾਲੇ ਸਨ ਉਹ ਟੈਕਸ ਲੈਂਦੇ ਸਨ।
ਅੱਗੇ ਮਗ ਕੋ ਚੱਲ ਜਾਤ,
ਹੋਰਾਂ ਦੇ ਕੋਲੋਂ ਮਹਾਰਾਜ ਲਵਾਂਗੇ ਤੇ ਇਹ ਤਾਂ ਹੀ ਉਹਨੂੰ ਅਸੀਂ ਅੱਗੇ ਲੰਘਣ ਦਿਆਂਗੇ।
ਸੁਣ ਸ੍ਰੀ ਸਤਿਗੁਰ ਤਿੰਨ ਸੋ ਕਹਿਓ,
ਸੁਣ ਕਰਕੇ ਸਤਿਗੁਰੂ ਸਾਹਿਬ ਜੀ ਉਹਨਾਂ ਨੂੰ ਕਹਿਣ ਲੱਗੇ,
ਹਮ ਦਿਸਤੇ ਜੇ ਕਰ ਡਰ ਲਹਿਓ,
ਗਰੀਬ ਨਵਾਜ ਕਹਿੰਦੇ ਜੇ ਤੁਸੀਂ ਸਾਡੇ ਪਾਸੋਂ ਬਹੁਤਾ ਡਰਦੇ ਹੋ,
ਤੋ ਸੁਣ ਨਾਮ ਨਾ ਕਹੀਏ ਕਾਹੂ,
ਤਾਂ ਫਿਰ ਇਸ ਤਰ੍ਹਾਂ ਸਾਡੇ ਪਿੱਛੋਂ ਤੋ ਇਸ ਤਰ੍ਹਾਂ ਸਾਡੀ ਸੰਗਤ ਨੂੰ ਨਾ ਤੁਸੀਂ ਡਰਾਇਓ।
ਯਾਤਰੀ ਆਏ ਸਰਬ ਹਮ ਪਾਹੂ,
ਕਿਉਂਕਿ ਜਿੰਨੇ ਵੀ ਸਾਡੇ ਨਾਲ ਨੇ ਸੰਗਤ ਕਰਨ ਵਾਲੇ ਸਾਰੇ ਸਾਡੇ ਨਾਲ ਹੀ ਆਏ ਹਨ।
ਜੀ ਤੁਮ ਚਾਹਤ ਹੋ ਤਨ ਲੈਣਾ,
ਜੇ ਤੁਸੀਂ ਹੁਣ ਸੰਗਤ ਕੋਲੋਂ ਟੈਕਸ ਮਾਇਆ ਲੈਣੀ ਚਾਹੁੰਦੇ ਹੋ,
ਤੋ ਹਮ ਤੋ ਅਬ ਹੂੰ ਕਹਿ ਦੇਣਾ,
ਸਾਨੂੰ ਹੁਣੇ ਦੱਸ ਦਿਓ, ਬਾਅਦ ਵਿੱਚ ਸਾਡੀ ਸੰਗਤ ਨੂੰ ਨਾ ਤੰਗ ਕਰਿਓ ਜਿਹੜੀ ਪਿੱਛੇ ਆਉਂਦੀ ਹੈ। ਜੇ ਤੁਹਾਨੂੰ ਧਨ ਚਾਹੀਦਾ ਹੈ ਜਾਂ ਤੁਸੀਂ ਲਾਇਆ ਹੋਇਆ ਇਹ ਤੁਹਾਨੂੰ ਅਸੀਂ ਹੁਣ ਦੇ ਸਕਦੇ ਹਾਂ।
ਪਿੱਛੇ ਤੇ ਨਾ ਰੋਕੋ ਕੋਈ,
ਪਿੱਛੇ ਜਿਹੜੀ ਸੰਗਤ ਆਉਂਦੀ ਹੈ ਉਹਨੂੰ ਤੁਸੀਂ ਰੋਕਣਾ ਨਹੀਂ ਹੈ।
ਹਮ ਹਮ ਦੇਹੇ ਚਾਹੋ ਤਨ ਜੋਈ,
ਹੁਣ ਤੁਹਾਨੂੰ ਜਿੰਨਾ ਧਨ ਚਾਹੀਦਾ ਮਾਇਆ ਚਾਹੀਦਾ ਅਸੀਂ ਹੁਣ ਦੇ ਸਕਦੇ ਹਾਂ।
ਸ੍ਰੀ ਸਤਿਗੁਰ ਜੀਤ ਕੋ ਤੁਮ ਸਾਥ,
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੰਨੇ ਕ ਲੋਕ ਤੁਹਾਡੇ ਨਾਲ ਹਨ
ਤੂੰ ਸਭ ਜਾਹੋ ਗਹਿਣ ਹਾਥ,
ਉਹ ਸਾਰੇ ਜਾ ਸਕਦੇ ਆ, ਉਹਨਾਂ ਦੇ ਪਾਸੋਂ ਅਸੀਂ ਕੁਝ ਨਹੀਂ ਲਵਾਂਗੇ।
ਸ੍ਰੀ ਅਮਰਦਾਸ ਚੱਲ ਪਰੇ,
ਜਦੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਅੱਗੇ ਤੁਰ ਪਏ ਹਨ,
ਲੋਕ ਹਜ਼ਾਰਾਂ ਸੰਗੀ ਕਰੇ,
ਹਜ਼ਾਰਾਂ ਹੀ ਲੋਕ ਮਹਾਰਾਜ ਦੀ ਸੰਗਤ ਕਰ ਰਹੇ ਨੇ।
ਪਿੱਛੇ ਜਿਸ ਦੇ ਗਹਿ ਕਰ ਮੰਗੇ,
ਪਿੱਛੇ ਜਿਸ ਦੇ ਕੋਲੋਂ ਫੜ ਕੇ ਉਹਦੇ ਕੋਲੋਂ ਟੈਕਸ ਮੰਗਦੇ ਹਨ,
ਉਹ ਗੁਰਨਾਮ ਲੀਤ ਚੱਲ ਆ ਗਏ,
ਉਹ ਕਹਿ ਦਿੰਦਾ ਕਿ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਆਏ ਹਾਂ ਤੇ ਫਿਰ ਟੈਕਸ ਲੈਂਦੇ ਨਹੀਂ ਤੇ ਅੱਗੇ ਚਲੇ ਜਾਂਦੇ ਹਨ।
ਹਮ ਤੋ ਗੁਰ ਕੀ ਸੰਗੀ ਹੈ,
ਸੰਗਤ ਕਹਿੰਦੀ ਹੈ ਕਿ ਅਸੀਂ ਤਾਂ ਮਹਾਰਾਜ ਦੀ ਸੰਗਤ ਕਰਨ ਵਾਲੇ ਹਾਂ।
ਚਲੀ ਜਾ ਤੇ ਅਸੀਂ ਜਬ ਕਹੇ,
ਇਸ ਤਰ੍ਹਾਂ ਜਦੋਂ ਕਹਿੰਦੇ ਤੇ ਸਾਰੀ ਸੰਗਤ ਤੁਰੀ ਜਾ ਰਹੀ ਹੈ।
ਜਿਸ ਦਿਨ ਸਗਰੀ ਮਹ ਨਰ ਨਾਰੀ,
ਉਸ ਦਿਨ ਜਿੰਨੇ ਵੀ ਮਨੁੱਖ ਇਸਤਰੀਆਂ ਸਨ,
ਜਬ ਰੋਕੇ ਗੁਰਨਾਮ ਉਚਾਰੀ,
ਜਦੋਂ ਵੀ ਕਿਸੇ ਨੂੰ ਰੋਕਦੇ ਉਹ ਸਾਰੇ ਮਹਾਰਾਜ ਦਾ ਨਾਮ ਲੈ ਦਿੰਦੇ।
ਜਿਸ ਕੋ ਤਿਆਗੇ ਜਾਹੇ ਸੁਖਾਰੂ,
ਉਹਨਾਂ ਨੂੰ ਛੱਡ ਦਿੰਦੇ ਤੇ ਸੌਖੇ ਤਰੀਕੇ ਨਾਲ ਅੱਗੇ ਚਲੇ ਜਾਂਦੇ।
ਹਰਖਤ ਉਚਰਤ ਜੈ ਜੈਕਾਰੋ,
ਬਹੁਤ ਪ੍ਰਸੰਨ ਹੋ ਰਹੇ ਨੇ ਮਹਾਰਾਜ ਦੀ ਜੈ ਜੈਕਾਰ ਹੋ ਰਹੀ ਹੈ।
ਪ੍ਰਸਤਾਵਿਤ ਜੇ ਉਤੇ ਜਗਾਤੀ,
ਜਗਾਤੀ ਸਨ ਮਸੂਲੀਏ ਤੇ ਬਹੁਤ ਪਛਤਾਉਂਦੇ ਹਨ।
ਆਜ ਨਹੀਂ ਕੋ ਦਾਮ ਅਗਾਤੀ,
ਕਹਿੰਦੇ ਵੀ ਅੱਜ ਸਾਨੂੰ ਕੋਈ ਪੈਸਾ ਨਹੀਂ ਬਣਿਆ ਹੈ।
ਮੁੱਖ ਮੁੰਦਣ ਤਿਨਕੀ ਪੈ ਰਹੀ,
ਮੁੱਖ ਮੁੰਦਣ ਸੋ ਇਸ ਤਰ੍ਹਾਂ ਉਹਨਾਂ ਦੇ ਮੂੰਹ ਜਿਹੜੇ ਚਿਹਰੇ ਉਤਰੇ ਮਾਇਆ ਨੀ ਬਣੀ, ਰਸਤੇ ਚ ਖੜੇ ਨਾਕਾ ਲਾ ਕੇ ਜਿਵੇਂ ਪੁਲਸੀਏ ਪੰਜਾਬ ਚ ਖੜਦੇ ਆ ਇਸ ਤਰ੍ਹਾਂ ਉਹ ਵੀ ਖੜੇ ਪਰ ਕੋਈ ਪੈਸਾ ਬਣਿਆ ਨੀ, ਵਿਚਾਰੇ ਚੁੱਪ ਹੋ ਰਹੇ ਹਨ।
ਹਿਰਦੇ ਕਸੂਰ ਤੇ ਰੋਕਣ ਨਹੀਂ,
ਹਿਰਦੇ ਵਿੱਚ ਬਹੁਤ ਝੂਰਦੇ ਆ ਤੇ ਰੋਕਦੇ ਨਹੀਂ ਕਿਸੇ ਨੂੰ।
ਸਗਰੂ ਜਗਤ ਪਰਿਓ ਗੁਰ ਪਾਤਸ਼ਾਹ,
ਸਾਰਾ ਸੰਸਾਰ ਮਹਾਰਾਜ ਦੇ ਪਿੱਛੇ ਹੈ, ਦੁਨੀਆਂ ਪਿੱਛੇ ਤੁਰੀ ਆ ਰਹੀ ਹੈ।
ਲੇ ਕਿਸੇ ਹਮ ਛੂਚੇ ਗੱਚ,
ਤੂੰ ਕਹਿੰਦੇ ਵੀ ਸਾਰੀ ਦੁਨੀਆਂ ਦਾ ਮਹਾਰਾਜ ਦੇ ਮਗਰ ਹੈ, ਰੌਲਾ ਪੈ ਜਾਵੇਗਾ ਇੱਥੇ ਜੇ ਬਾਹਲੀ ਗੱਲ ਕਰਾਂ, ਕਿਸੇ ਨੂੰ ਤੰਗ ਕਰਾਂਗੇ ਕਿਉਂਕਿ ਸਾਰੇ ਇਕੱਠੇ ਨੇ। ਇਸ ਕਰਕੇ ਅਸੀਂ ਖਾਲੀ ਰਹਿ ਗਏ, ਅੱਜ ਸਾਨੂੰ ਕੁਝ ਨੀ ਮਿਲਿਆ ਹੈ।
ਇਸ ਦਿਨ ਕੀ ਨਹੀਂ ਮਿਲੀ ਜਗਾਤ,
ਉਹਨਾਂ ਨੂੰ ਜਿਹੜੀ ਮਸੂਲੀ ਸੀ ਉਹ ਮਿਲੀ ਨਹੀਂ ਹੈ।
ਬਸ ਨਾ ਚੱਲ ਰਹੀ ਪਛਤਾਤ,
ਬਸ ਨੀ ਚੱਲਦਾ ਵਿਚਾਰਿਆਂ ਦਾ, ਬਹੁਤ ਪਛਤਾਉਂਦੇ ਹਨ।
ਸ੍ਰੀ ਸਤਿਗੁਰੂ ਸਭ ਨਾਰਾਇਣ ਜਨਾਏ,
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰੇ ਪੁਰਸ਼ਾਂ ਨੂੰ ਜਣਾਇਆ ਹੈ।
ਵੱਡੇ ਭਾਗ ਜਿਸ ਲੇਹੇ ਸੋ ਪਾਏ,
ਭਾਈ ਜੀ ਦੇ ਵੱਡੇ ਭਾਗ ਨੇ, ਉਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ।
ਜਮਜਾ ਗਾਤੀ ਸਭ ਜਗ ਡੰਡਾ,
ਜਿੰਨੇ ਵੀ ਬਾਕੀ ਇਹ ਸੰਗਤ ਦਾ ਪ੍ਰਤਾਪ ਵੇਖੋ ਮਹਾਰਾਜ ਨੇ ਜਣਾਇਆ ਉੱਥੇ ਵੀ ਸੰਸਾਰ ਦੇ ਵਿੱਚ ਇਹ ਜਗਾਤੀ ਨੇ, ਜਮਦੂਤ ਨੇ, ਇੱਕ ਤਰ੍ਹਾਂ ਦੇ ਦੋ ਤਰ੍ਹਾਂ ਦੇ ਜਮਦੂਤ ਨੇ। ਇੱਕ ਤਾਂ ਇਹ ਨੇ ਜਿਹੜੇ ਲੋਕਾਂ ਨੂੰ ਤੰਗ ਕਰਦੇ ਆ ਪੁਲਿਸ ਦੇ ਰੂਪ ਵਿੱਚ, ਇੱਕ ਪ੍ਰਲੋਕ ਦੇ ਜਮਦੂਤ ਨੇ, ਉਹ ਧਰਮ ਰਾਜੇ ਦੀ ਪੁਲਿਸ ਆ, ਇੱਥੋਂ ਪੜ ਕੇ ਉੱਥੇ ਲੈ ਜਾਂਦੇ, ਉੱਥੇ ਕੈਦ ਕਰ ਛੁੱਟਦੇ। ਇੱਥੇ ਜਿਹੜਾ ਗੁਨਾਹ ਕਰਦਾ, ਗਲਤੀ ਕਰਦਾ, ਕ੍ਰਾਈਮ ਕਰਦਾ, ਉਹਨੂੰ ਇੱਥੋਂ ਵਾਲੇ ਜਿਹੜੇ ਜਮਦੂਤ ਨੇ ਇਹ ਚੁੱਕ ਕੇ ਜੇਲ੍ਹ ਚ ਪਾ ਦਿੰਦੇ, ਉੱਥੋਂ ਵਾਲੇ ਜਮਦੂਤ ਉੱਤੋਂ ਆਉਂਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਣਾਤਾ ਵੀ ਜਿਹੜਾ ਗੁਰੂ ਦੀ ਸੰਗਤ ਕਰਦਾ ਨਾ ਉਹਨੂੰ ਜਮਦੂਤ ਕੁਝ ਨੀ ਕਹਿੰਦੇ। ਸੋ ਜਮ ਜਗਾਤੀ ਸਭ ਜਗ ਟੰਡਾ, ਸੋ ਜਿਹੜੇ ਜਮਦੂਤ ਨੇ ਇਹ ਸਾਰੇ ਸੰਸਾਰ ਦੇ ਲੋਕਾਂ ਨੂੰ ਡੰਡੇ ਮਾਰਦੇ ਨੇ, ਕੁੱਟ ਕੇ ਲੈ ਕੇ ਜਾਂਦੇ ਨੇ। ਸੋ ਇਸ ਤਰ੍ਹਾਂ ਬਿਨ ਕੇਸੀ ਸਿਰ ਕੁੱਟੀਆਂ ਵੀ ਬਚਨ ਮਹਾਰਾਜ ਦੇ ਆਉਂਦੇ ਦਸਮ ਗ੍ਰੰਥ ਵਿੱਚ, ਵੀ ਜਿਨ੍ਹਾਂ ਦੇ ਕੇਸ ਨੇ ਉਹਨਾਂ ਦੇ ਸਿਰ ਤੇ ਵੀ ਡੰਡੇ ਪੈਂਦੇ ਆ। ਬਿਨ ਕੇਸੀ ਜਮ ਕੁੱਟੀਆਂ ਫਿਰ ਕੌਣ ਛਡਾਵੇ, ਕੌਣ ਛਡਾਵੇ ਭਾਈ। ਸੋ ਇਸ ਤਰੀਕੇ ਨਾਲ ਜਮ ਜਗਾਤੀ ਸਭ ਜਗ ਡੰਡਾ, ਗੁਰੂ ਦੇ ਪ੍ਰਤਾਪ ਨਾਲ ਮਹਾਰਾਜ ਦਾ ਪ੍ਰਤਾਪ ਸੰਗਤ ਵਿੱਚੋਂ ਕਿਸੇ ਨੂੰ ਰੋਕ ਨਹੀਂ ਸਕੇ। ਸੋ ਇਹ ਮਹਾਰਾਜ ਦਾ ਪ੍ਰਤਾਪ ਹੈ। ਇਸ ਤਰ੍ਹਾਂ ਇਸ ਲੋਕ ਦੇ ਵਿੱਚ ਵੀ ਤੇ ਗਾਂ ਪ੍ਰਲੋਕ ਦੇ ਵਿੱਚ ਵੀ ਜਿਹੜੇ ਗੁਰੂ ਦੀ ਸੰਗਤ ਕਰਦੇ ਰਹਿੰਦੇ, ਨੇਮ ਦੇ ਨਾਲ ਦੋਵੇਂ ਟਾਈਮ ਆ ਕੇ ਕਥਾ ਕੀਰਤਨ ਸੁਣਦੇ ਆ, ਉਹਨਾਂ ਉੱਪਰ ਇਹਨਾਂ ਦਾ ਵਾਸ ਨਹੀਂ ਚੱਲਦਾ। ਸੋ ਇਸੇ ਕਰਕੇ ਧਰਮ ਰਾਜਾ ਉਹਨਾਂ ਨੂੰ ਕਹਿੰਦਾ ਹੈ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਉੱਥੇ ਤੁਸੀਂ ਨੇੜੇ ਨਹੀਂ ਜਾਣਾ। ਜਿੱਥੇ ਸੰਗਤ ਹੁੰਦੀ ਹੈ, ਪਰਮੇਸ਼ਵਰ ਦਾ ਨਾਮ ਸਾਰੀ ਸੰਗਤ ਮਿਲ ਕੇ ਜਪਦੀ ਸੁਣਦੀ ਹੈ, ਗੁਰੂ ਦਾ ਇਤਿਹਾਸ, ਸਵੇਰ ਦੀ ਗੁਰਬਾਣੀ ਦੀ ਕਥਾ ਕੀਰਤਨ, ਜੋ ਕੁਝ ਵੀ ਹੈ ਕਰਮ ਧਰਮ ਹੋ ਰਿਹਾ, ਉੱਥੇ ਤੁਸੀਂ ਨੇੜੇ ਨਹੀਂ ਜਾਣਾ, ਕਿਉਂਕਿ ਜੇ ਤੁਸੀਂ ਚਲੇ ਗਏ ਤੁਸੀਂ ਵੀ ਉੱਥੇ ਵੱਜ ਜਾਣਾ, ਮੈਨੂੰ ਵੀ ਸਜ਼ਾ ਮਿਲੇਗੀ, ਗੁਰੂ ਸਾਹਿਬ ਮੈਨੂੰ ਵੀ ਡਾਂਟਣਗੇ ਵੀ ਸਾਡੀ ਸੰਗਤ ਨੂੰ ਗੁੱਸੇ ਹੋਏ ਹੋ। ਸੋ ਇਸ ਤਰ੍ਹਾਂ ਸਾਡੀ ਜਮਪੁਰੀ ਵੀ ਵੱਜ ਜਾਵੇਗੀ। ਅਣਾ ਹੋ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਈ ਹਦੂਤ, ਇਹ ਜਮਦੂਤੋ ਤੁਸੀਂ ਨੇੜੇ ਨਹੀਂ ਜਾਣਾ ਸੰਗਤ ਤੇ। ਸੋ ਮਹਾਰਾਜ ਨੇ ਪ੍ਰਤਾਪ ਜਨਾਤਾ ਸਾਰੀ ਸੰਗਤ ਨੂੰ, ਸੰਗਤ ਦਾ
ਕੋ ਨਾਮ ਸੁਣੇ ਤਿਸ ਛੰਡੇ,
ਉਹਨਾਂ ਜਿਹੜੇ ਮਸੂਲੀਏ ਖੜੇ ਹੋਏ ਸਨ ਉਹਨਾਂ ਉਹ ਸੰਗਤ ਨੂੰ ਰੋਕਦੇ ਆ, ਉਹ ਕਹਿ ਦਿੰਦੇ ਅਸੀਂ ਗੁਰੂ ਅਮਰਦਾਸ ਮਹਾਰਾਜ ਦੇ ਨਾਲ, ਉਹਨਾਂ ਨੂੰ ਛੱਡ ਦਿੰਦੇ ਨੇ, ਟੈਕਸ ਨਹੀਂ ਲਿਆ ਜਾਂਦਾ, ਉਹ ਚਲੇ ਜਾਂਦੇ ਅੱਗੇ। ਇਸ ਤਰ੍ਹਾਂ ਗੁਰੂ ਦੇ ਨਾਮ ਸੁਣ ਲੈਣ ਦੇ ਨਾਲ ਹੀ ਸੋ ਉਹਨਾਂ ਨੂੰ ਛੱਡ ਦਿੰਦੇ ਹਨ।
ਜਾਂਦੇ ਸਤਿਗੁਰ ਸ਼ਰਣੀ ਪਰ,
ਇਸ ਕਰਕੇ ਭਾਈ ਮਹਾਰਾਜ ਦੀ ਆਪਾਂ ਸਾਰੇ ਮਨ ਕਰਕੇ ਸਰੀਰ ਕਰਕੇ ਸ਼ਰਨ ਵਿੱਚ ਪਈਏ।
ਜਮ ਕੋ ਤ੍ਰਾਸ ਮਹਾ ਪਰ ਹਰੈ,
ਤੇ ਜਮਦੂਤਾਂ ਦਾ ਜਿਹੜਾ ਤ੍ਰਾਸ ਹੈ, ਡਰ ਹੈ, ਉਹ ਦੂਰ ਹੋ ਜਾਵੇਗਾ। ਲੈ ਕੇ ਤਾਂ ਸਾਰਿਆਂ ਨੂੰ ਜਾਣਾ ਹੀ ਇੱਕ ਦਿਨ, ਜੇ ਗੁਰੂ ਕੋਲ ਆਵਾਂਗੇ ਫਿਰ ਨਹੀਂ ਨੇੜੇ ਆਉਣਗੇ।
ਜੈਸੀ ਤੁਰਕ ਜਗਾਤੀ ਅਮੈ,
ਸਾਰੇ ਕਹਿੰਦੇ ਵੀ ਜਿਵੇਂ ਹੁਣ ਤੁਰਕਾਂ ਦੇ ਆ ਜਮਦੂਤ ਹਨ।
ਹੁਣ ਗੁਰ ਨਾਮ ਤਜੇ ਨਰ ਸਭੈ,
ਸਤਿਗੁਰਾਂ ਦਾ ਨਾਮ ਸੁਣ ਕਰਕੇ ਉਹ ਛੱਡੀ ਜਾਂਦੇ ਹਨ।
ਅਬ ਪ੍ਰਤੱਖ ਕਰਕੇ ਦਿਖਰਾਏ,
ਪ੍ਰਤੱਖ ਤੁਹਾਨੂੰ ਕੌਤਕ ਵਿਖਾਇਆ ਮਹਾਰਾਜ, ਕਹਿੰਦੇ ਪ੍ਰਤੱਖ ਤੁਸੀਂ ਸ਼ੰਕਾ ਨਾ ਕਰੋ ਵੀ ਗੁਰੂ ਦਾ ਨਾਮ ਲੈ ਕਰਕੇ ਸਾਨੂੰ ਪਤਾ ਨੀ ਜਮਦੂਤ ਛੱਡਣਗੇ ਜਾਂ ਨਹੀਂ। ਇਹ ਤੁਹਾਨੂੰ ਤਾਂ ਇਹ ਦੁਨੀਆਂ ਵਿੱਚ ਕੌਤਕ ਵਰਤਾ ਕੇ ਵਿਖਾਇਆ ਵੀ ਸਾਡਾ ਨਾਮ ਲੈਂਦੇ ਹੋ ਤੁਸੀਂ, ਤੁਹਾਨੂੰ ਉਹ ਕੁਝ ਨੀ ਕਹਿੰਦੇ। ਪ੍ਰਲੋਕ ਵਿੱਚ ਵੀ ਇਸੇ ਤਰ੍ਹਾਂ ਹੋਵੇਗਾ, ਨਾਮ ਲਵਾਂਗੇ ਮਹਾਰਾਜ ਦਾ ਤੇ ਉਹ ਨੇੜੇ ਨਹੀਂ ਆਉਣਗੇ।
ਲੇ ਗੁਰ ਨਾਮ ਸੋ ਜਮ ਛੁਟਕਾਏ,
ਨਾਮ ਲੇ ਸੁਤ ਭਾਨ ਡਰਿਓ, ਉਹ ਡਰ ਜਾਂਦੇ ਜਦੋਂ ਨਾਮ ਲੈਂਦੇ ਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਸੋ ਇਸ ਤਰ੍ਹਾਂ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਦਾ ਨਾਮ ਲੈ ਕਰਕੇ ਜਮਾਂ ਕੋਲੋਂ ਛੁਡਵਾ ਦੇਈਦਾ ਹੈ।
ਇਸ ਦਿਨ ਤੇ ਗੁਰ ਕੇ ਸੰਗ ਭੀੜ,
ਉਸ ਦਿਨ ਤੋਂ ਲੈ ਕੇ ਗੁਰੂ ਮਹਾਰਾਜ ਦੇ ਨਾਲ ਬਹੁਤ ਭਾਰੀ ਸੰਗਤ ਦੀ ਭੀੜ ਹੈ।
ਅਧਕ ਮਗ ਚਲੇ ਬਹੀਰ,
ਬਹੁਤ ਸਾਰੀ ਸੰਗਤ ਪਿੱਛੇ ਪਿੱਛੇ ਰਸਤੇ ਵਿੱਚ ਆ ਰਹੀ ਹੈ।
ਜਦ ਸੰਧਿਆ ਕਹੋ ਕਰ ਹੈ ਡੇਰੋ,
ਜਦੋਂ ਸ਼ਾਮ ਪੈਂਦੀ ਹੈ ਉਦੋਂ ਮਹਾਰਾਜ ਕਿਤੇ ਇੱਕ ਥਾਂ ਤੇ ਡੇਰਾ ਕਰ ਲੈਂਦੇ ਹਨ।
ਦਰਸ਼ਨ ਕੋ ਮੁਗਾਏ ਬਡੇਰੋ,
ਸੰਗਤਾਂ ਬਹੁਤ ਭਾਰੀ ਗਿਣਤੀ ਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੀਆਂ ਨੇ।
ਗੰਗਾ ਸੰਗ ਸਗਲ ਚਲਿਆ ਵੇ,
ਇਸ ਤਰ੍ਹਾਂ ਸਾਰੀ ਸੰਗਤ ਜਿਹੜੀ ਹੈ ਉਹ ਗੰਗਾ ਤੋਂ ਇਸ਼ਨਾਨ ਵਾਸਤੇ ਵੀ ਜਾ ਰਹੀ ਸੀ, ਗੰਗਾ ਤੇ ਵੀ ਮਹਾਰਾਜ ਜਾਣਾ ਹਾਲੇ। ਸੋ ਇਸ ਤਰ੍ਹਾਂ ਇਹ ਸਾਰਾ ਸੰਗਤ ਨਾਲ ਤੁਰੀ ਆਉਂਦੀ ਹੈ,
ਪਰ ਬੰਦੇ ਗੁਰ ਦਰਸ਼ਨ ਪਾਵੇ,
ਹੱਥ ਜੋੜ ਕੇ ਨਮਸਕਾਰਾਂ ਕਰਦੇ ਨੇ ਮਹਾਰਾਜ ਨੂੰ, ਮਹਾਰਾਜ ਦੇ ਦਰਸ਼ਨ ਕਰਦੇ ਹਨ।
ਜੈ ਜੈਕਾਰ ਪੁਕਾਰ ਉਚਾਰੇ,
ਉੱਚੀ ਉੱਚੀ ਜੈ ਜੈਕਾਰ, ਮਹਾਰਾਜ ਦੀ ਜੈ ਹੋਵੇ, ਮਹਾਰਾਜ ਦੀ ਜੈ ਹੋਵੇ, ਇਸ ਤਰ੍ਹਾਂ ਕਹਿੰਦੇ ਹਨ।
ਮਿਲ ਸਤਿਗੁਰ ਕੋ ਆਨੰਦ ਧਾਰੇ,
ਸਤਿਗੁਰਾਂ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ।
ਰੀਤ ਸ੍ਰੀ ਗੰਗਾ ਗਏ,
ਇਸੇ ਤਰ੍ਹਾਂ ਚੱਲਦੇ ਚੱਲਦੇ ਗੰਗਾ ਜਿਹੜੀ ਉੱਥੇ ਮਹਾਰਾਜ ਚਲੇ ਗਏ ਹਨ।
ਕਨਖਲ ਵਿਖਾਇ ਸਿਵਰ ਕੋ ਕੀਏ,
ਸੋ ਇਸ ਤਰ੍ਹਾਂ ਜਿਹੜਾ ਉੱਥੇ ਸਥਾਨ ਸੀ ਉਹਦਾ ਨਾਮ ਸੀ ਕਨਖਲ, ਤੇ ਕਨਖਲ ਵਾਲੀ ਜਗ੍ਹਾ ਤੇ ਜਾ ਕੇ ਮਹਾਰਾਜ ਨੇ, ਸਿਵਰ ਦਾ ਮਤਲਬ ਹੁੰਦਾ ਡੇਰਾ, ਉੱਥੇ ਜਾ ਕੇ ਡੇਰਾ ਤੰਬੂਕਣਾ ਤਾਂ ਲਾ ਦਿੱਤੀਆਂ ਹਨ।
ਸੁਰਸਰ ਤੱਟ ਪਰ ਪੀਪਰ ਥਾਨ,
ਗੰਗਾ ਦੇ ਕੰਢੇ ਤੇ ਪੀਪਰ ਪਿੱਪਲ, ਜਿੱਥੇ ਪਿੱਪਲ ਸੀਗਾ ਉਸ ਸਥਾਨ ਤੇ
ਬੈਠੇ ਸ੍ਰੀ ਸਤਿਗੁਰ ਭਗਵਾਨ,
ਭਗਵਾਨ ਜੀ ਪ੍ਰਭੂ ਜੀ ਗੁਰੂ ਅਮਰਦਾਸ ਮਹਾਰਾਜ ਜੀ ਬੈਠ ਗਏ ਨੇ।
ਸੁਣ ਸੁਣ ਲੋਕ ਹਜ਼ਾਰੋਂ ਆਵੇ,
ਸੁਣ ਸੁਣ ਕੇ ਹਜ਼ਾਰਾਂ ਹੀ ਲੋਕ ਆ ਰਹੇ ਨੇ ਮਹਾਰਾਜ ਦੇ ਦਰਸ਼ਨਾਂ ਵਾਸਤੇ।
ਤਾਂ ਦਿਸ ਪੀਰ ਥਾਂ ਨਾ ਪਾਵੇ,
ਚਾਰੇ ਪਾਸੇ ਬਹੁਤ ਭੀੜ ਹੈ, ਬੈਠਣ ਨੂੰ ਜਗ੍ਹਾ ਨਹੀਂ ਮਿਲਦੀ।
ਖਾਣ ਪਾਣ ਕਰ ਪੁੰਨ ਕਰ ਵਿਸਰਾਮੇ,
ਰਾਤ ਨੂੰ ਇਸ ਤਰ੍ਹਾਂ ਲੰਗਰ ਚੱਲਿਆ, ਸਾਰਿਆਂ ਨੇ ਛਕਿਆ ਤੇ ਸੌ ਗਏ ਹਨ।
ਜਾਗੇ ਬਹੁਰ ਰਹੀ ਨਿਸ ਜਾਮੇ,
ਇੱਕ ਪੈਰ ਰਾਤ ਰਹਿੰਦਿਆਂ ਸਵੇਰੇ ਅੰਮ੍ਰਿਤ ਵੇਲੇ 3 ਵਜੇ ਸਾਰੇ ਉੱਠ ਪਏ ਹਨ।
ਗੰਗਾ ਕੋ ਉਜਲ ਨੀਰ,
ਗੰਗਾ ਦਾ ਜਿਹੜਾ ਪਵਿੱਤਰ ਪਾਣੀ ਸੀ,
ਇਸ਼ਨਾਨ ਸਰੀਰ ਸਤੀਰ,
ਧੀਰਜ ਧਾਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੰਗਾ ਦੇ ਵਿੱਚ ਇਸ਼ਨਾਨ ਕੀਤਾ।
ਪ੍ਰਭਾਤ ਸਭਨ ਸੁਨ ਲੀਨ,
ਦਿਨ ਚੜਿਆ ਸਾਰਿਆਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਉਣ ਬਾਰੇ ਸੁਣਿਆ ਹੈ।
ਸ੍ਰੀ ਗੁਰੂ ਅਮਰ ਆਗਮਨ ਕੀਨ,
ਸੋ ਆਪਸ ਵਿੱਚ ਵਿਚਾਰਾਂ ਕਰਦੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਹੋਏ ਹਨ।
ਰਿਖ ਮੁਨ ਪੰਡਿਤ ਤੀਰਥ ਵਾਸੀ,
ਰਿਖੀ ਲੋਕ ਮੁਨੀ ਪੰਡਿਤ ਤੇ ਸੰਨਿਆਸੀ ਜਿਹੜੇ ਸਾਰੇ ਹਨ,
ਸੰਤ ਮਹੰਤ ਅਨਕ ਜਗਿਆਸੀ,
ਤੀਰਥਾਂ ਤੇ ਰਹਿਣ ਵਾਲੇ ਲੋਕ, ਸਾਧੂ ਮਹਾਤਮਾ ਮਹੰਤ ਤੇ ਅਨੇਕਾਂ ਜਗਿਆਸੂ,
ਸੰਨਿਆਸੀ ਔਧੂ ਸੰਨਿਆਸੀ,
ਤੇ ਬ੍ਰਹਮਚਾਰੀ ਤੇ ਔਧੂ ਜਿਹੜੇ ਹਨ ਸਰੀਰ ਉੱਪਰ ਸਵਾਹ ਮਲਣ ਵਾਲੇ, ਤੇ ਇਸ ਤਰ੍ਹਾਂ ਸੰਨਿਆਸੀ ਜਿਹੜੇ ਹਨ,
ਗ੍ਰਿਸ਼ਤੀ ਵੈਰਾਗੀ ਮਿਲ ਰਾਸੇ,
ਗ੍ਰਿਸ਼ਤੀ ਤੇ ਵੈਰਾਗੀ ਲੋਕ ਸਾਰੇ ਨਿਰਮਲੇ ਭੇਖ ਵਾਲੇ ਸਾਰੇ ਹੀ ਸਮੂਹ ਜਾਣੇ,
ਅਪਰ ਅਨੇਕ ਵੇਖ ਕੇ ਸਾਧੂ,
ਹੋਰ ਜਿੰਨੇ ਅਨੇਕਾਂ ਭੇਖਾਂ ਦੇ ਜਿੰਨੇ ਵੀ ਸਾਧੂ ਸੰਤ ਮਹਾਤਮਾ ਸਨ,
ਦਰਸ਼ਨ ਕਾਰਨ ਗਿਆਨ ਅਗਾਧੂ,
ਗਿਆਨ ਦੇ ਸਮੁੰਦਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਨੇ।
ਸ੍ਰੀ ਸਤਿਗੁਰ ਚਾਹੁੰਦੇ ਪਰਿਵਾਰ,
ਸਤਿਗੁਰਾਂ ਦੇ ਚਾਰ ਪਾਸੇ ਪਰਿਵਾਰ ਜਿਹਾ ਬਣਾ ਕੇ ਘੇਰਾ ਕੱਤ ਕੇ ਬੈਠ ਗਏ ਹਨ।
ਕਰ ਜੋਰ ਸਿਰ ਬੰਧਨ ਧਾਰੇ,
ਹੱਥ ਜੋੜਦੇ ਨੇ, ਮੱਥੇ ਟੇਕਦੇ ਹਨ ਸਤਿਗੁਰਾਂ ਨੂੰ।
ਨਰ ਪ੍ਰਧਾਨ ਨਿਕਟ ਹੋਏ ਬੈਸੇ,
ਜਿਹੜੇ ਪ੍ਰਧਾਨ ਮੁਖੀ ਲੋਕ ਸਨ ਉਹ ਸਤਿਗੁਰਾਂ ਦੇ ਨੇੜੇ ਹੋ ਕੇ ਬੈਠ ਗਏ ਨੇ।
ਮੁਨਗਨ ਵਿਆਸ ਪਾਸ ਸੁਭ ਜੈਸੇ,
ਬਹੁਤ ਸਾਰੇ ਜਿਹੜੇ ਮੁਨੀ ਲੋਕ ਸਨ ਜਿਹੜੇ ਉਹ ਜਿਵੇਂ ਵਿਆਸ ਰਿਖੀ ਵੇਦ ਵਿਆਸ ਜੀ ਪਾਸ ਤੋਂ ਮੁਨੀ ਲੋਕ ਬਹਿੰਦੇ ਸਨ, ਇਸ ਤਰ੍ਹਾਂ ਮਹਾਰਾਜ ਦੇ ਪਾਸ ਆ ਕੇ ਬੈਠੇ ਹਨ।
ਜੋਗੀ ਵੱਡੇ ਦਿਗੰਬਰ ਆਏ,
ਵੱਡੇ ਵੱਡੇ ਜੋਗੀ ਲੋਕ ਦਿਗੰਬਰ ਜਿਹੜੇ ਨੇ ਜਿਹੜੇ ਬਸਤਰ ਧਾਰਨੇ ਕਰਦੇ ਨਾਗੇ ਸਾਧੂ ਸਾਰੇ ਆਏ ਹਨ।
ਛੱਡ ਦਰਸ਼ਨ ਕੇ ਨਰ ਸਮੁਦਾਏ,
6 ਜਿਹੜੇ ਭੇਖ ਨੇ 6 ਦਰਸ਼ਨਾਂ ਵਾਲੇ ਜੋਗੀ ਜੰਗਮ ਸਰੇਵੜੇ ਸੋ ਦਰਵੇਸ਼ ਸੋ ਇਹ ਵੀ ਸਾਰੇ ਆਏ ਹਨ।
ਪ੍ਰਸ਼ਨ ਉੱਤਰ ਕਰ ਅਨਕ ਪ੍ਰਕਾਰ
ਕਰਕੇ ਮਹਾਰਾਜ ਦੇ ਨਾਲ ਅਨੇਕਾਂ ਤਰ੍ਹਾਂ ਦੇ ਪ੍ਰਸ਼ਨ ਉੱਤਰ ਕੀਤੇ ਹਨ।
ਆਪੇ ਆਪਣੇ ਮਤ ਅਨੁਸਾਰ,
ਜਿਵੇਂ ਜਿਵੇਂ ਕੋਈ ਕਿਸੇ ਧਰਮ ਦੇ ਵਿੱਚ ਸੀ ਆਪਣੀ ਆਪਣੀ ਮਤ ਅਨੁਸਾਰ ਉਹਨਾਂ ਨੇ ਗੁਰੂ ਮਹਾਰਾਜ ਦੇ ਨਾਲ ਚਰਚਾ ਕੀਤੀ।
ਜੇਕਰ ਚਰਚਾ ਸਗਲ ਵਖਾਨੋ,
ਕਵੀ ਜੀ ਕਹਿੰਦੇ ਵੀ ਉਹ ਜਿਹੜੀ ਚਰਚਾ ਗੁਰੂ ਮਹਾਰਾਜ ਦੇ ਨਾਲ ਉਹਨਾਂ ਸਾਰਿਆਂ ਨੇ ਕੀਤੀ ਹੈ, ਜੇ ਆਪਾਂ ਸਾਰੀ ਕਹੀਏ ਉਹ
ਗ੍ਰੰਥ ਬਣੇ ਜਾਂ ਤੇ ਡਰ ਮਾਨੋ,
ਤੇ ਗ੍ਰੰਥ ਜਿਹੜਾ ਬਹੁਤ ਵੱਡਾ ਉਹ ਬਣ ਜਾਵੇਗਾ, ਬਹੁਤ ਵੱਧ ਜਾਣਾ, ਅੱਗੇ ਹੀ ਬੜਾ ਵੱਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 4 ਸਰੂਪਾਂ ਜਿੱਡਾ ਗ੍ਰੰਥ ਲਿਖਿਆ ਕਵੀ ਜੀ ਨੇ, ਸੋ ਕਹਿੰਦੇ ਵੀ ਗ੍ਰੰਥ ਹੋਰ ਵੱਧ ਜਾਣਾ, ਇਸ ਕਰਕੇ ਡਰਦੇ ਹਾਂ ਅਸੀਂ ਗ੍ਰੰਥ ਵਧਣ ਤੋਂ।
ਯਥਾ ਯੁਗ ਸਭ ਤੋਂ ਕਹਿ ਕਰ
ਇੰਨੀ ਗੱਲ ਕਹਿ ਦਿੰਦੇ ਹਾਂ ਕਿ ਸਾਰਿਆਂ ਨੂੰ ਮਹਾਰਾਜ ਨੇ ਉਹਨਾਂ ਦੇ ਮੁਤਾਬਕ ਉੱਤਰ ਦਿੱਤੇ ਤੇ ਉਹਨਾਂ ਨੂੰ ਸੰਤੁਸ਼ਟ ਕੀਤਾ।
ਸਹੀ ਪ੍ਰਸੰਨ ਤੂਖਤਾ ਧਰਕ,
ਉਹ ਬਹੁਤ ਪ੍ਰਸੰਨ ਹੋਏ ਤੇ ਤੋਖਤਾ ਧਰਕ ਹੈ, ਤੋਖਤਾ ਨਾਮ ਹੈ ਇਸ ਤਰ੍ਹਾਂ ਤ੍ਰਿਪਤੀ ਦਾ, ਤੇ ਉਹਨਾਂ ਤ੍ਰਿਪਤੀ ਧਾਰਨ ਕੀਤੀ, ਸੈਟਿਸਫਾਈ ਹੋ ਗਏ ਹਨ।
ਸਭ ਨੇ ਜਾਣੇ ਗਰ ਗੰਭੀਰ,
ਸਾਰਿਆਂ ਨੇ ਜਾਣਿਆ ਕਿ ਸਤਿਗੁਰੂ ਸਾਹਿਬ ਜੀ ਗਿਆਨ ਦੇ ਵਿੱਚ ਬਹੁਤ ਡੂੰਘੇ ਨੇ, ਗੰਭੀਰ ਹਨ ਸਮੁੰਦਰ ਦੇ
ਵਾਂਗੂੰ, ਦੀਰਘ ਧੀਰ,
ਇਹ ਬਹੁਤ ਧੀਰਜ ਧਾਰੀ ਸਤਿਗੁਰੂ ਸਾਹਿਬ ਜੀ ਨੇ, ਇਹਨਾਂ ਦਾ ਕੋਈ ਅੰਤ ਨਹੀਂ ਹੈ।
ਕਰ ਕਰ ਨਵੋ ਵਿਦਾ ਹੋਏ ਗਏ,
ਸਤਿਗੁਰਾਂ ਦਾ ਗਿਆਨ ਕਰਕੇ ਕੋਈ ਥਾਂ ਨਹੀਂ ਪਾ ਸਕਦਾ, ਨਮਸਕਾਰਾਂ ਕਰਕੇ ਸਾਰੇ ਉੱਥੋਂ ਵਿਦਾ ਹੋ ਗਏ ਨੇ।
ਕਰਤ ਸਤੁਤ ਮਗ ਗਮਤ ਪਏ,
ਸਾਰੇ ਮਹਾਰਾਜ ਮਹਾਰਾਜ ਦੀ ਉਸਤਤ ਕਰਕੇ ਵਡਿਆਈ ਕਰਕੇ ਆਪਣਾ ਉਹਨਾਂ ਨੇ ਰਸਤਾ ਪਕੜ ਲਿਆ ਹੈ।
ਸਭ ਨੇ ਤਾਰ ਸੀਸ ਪਰ ਤਾਰੀ।
ਇਸ ਤਰੀਕੇ ਦੇ ਨਾਲ ਗੁਰੂ ਪਿਆਰਿਓ ਫਿਰ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਸ ਗੰਗਾ ਦੇ ਕੋਲ ਹੀ ਖੜੇ ਨੇ ਤੇ ਸੱਚੇ ਪਾਤਸ਼ਾਹ ਜੀ ਹੁਣ ਗੰਗਾ ਕਿਵੇਂ ਆਈ? ਗੰਗਾ ਸਵਰਗਾਂ ਦੇ ਵਿੱਚੋਂ ਲਿਆਂਦੀ ਗਈ। ਸੋ ਬੜੇ ਬੜੇ ਰਾਜੇ ਧਰਤੀ ਉੱਪਰ ਕਹਿੰਦੇ ਕਾਲ ਪੈ ਗਿਆ ਸੀ ਇੱਕ ਵਾਰੀ। ਸੋ ਖੇਤੀਆਂ ਸੁੱਕਣ ਲੱਗੀਆਂ, ਲਕਾਈ ਭੁੱਖੀ ਮਰਨ ਲੱਗੀ, ਕਿਉਂ ਖੇਤੀ ਨਾ ਹੋਵੇਗੀ ਅਨਾਜ ਕਿੱਥੋਂ ਆਵੇਗਾ। ਇਸ ਕਰਕੇ ਉਹਨਾਂ ਰਾਜਿਆਂ ਨੇ ਤਪੱਸਿਆ ਕੀਤੀ, ਤਪ ਕਰ ਕਰਕੇ ਮਰ ਗਏ, ਗੰਗਾ ਨਹੀਂ ਆਈ। ਫਿਰ ਭਗੀਰਥ ਨਾਮ ਦਾ ਇੱਕ ਰਿਖੀ ਸੀਗਾ, ਉਹਨੇ ਸਵਰਗਾਂ ਦੇ ਵਿੱਚੋਂ ਗੰਗਾ ਲਿਆਂਦੀ ਹੈ। ਸੋ ਇਸ ਤਰੀਕੇ ਨਾਲ ਉੱਥੋਂ ਫਿਰ ਗੰਗਾ ਲਿਆਉਣਾ ਕੀਤੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਕਥਾ ਦੱਸੀ ਹੈ।
ਹਰ ਵੀ ਕੋ ਧਾਰ ਤਨ ਬਾਰੀ।
ਇਸ ਤਰ੍ਹਾਂ ਉਹ ਸ਼ਿਵ ਨੇ ਧਾਰ ਸੀ ਪ੍ਰਤਾਰ, ਗੰਗਾ ਦਾ ਪ੍ਰਵਾਹ ਬਹੁਤ ਜ਼ਿਆਦਾ ਸੀ, ਤੇਜ਼ ਪ੍ਰਤਾਪ ਸੀ, ਤੇਜ਼ ਆਉਂਦੀ ਤੇ ਕਈ ਲੋਕ ਮਰ ਜਾਣੇ ਸੀ। ਸ਼ਿਵ ਜੀ ਨੇ ਅੱਗੇ ਜਟਾਵਾਂ ਕਰ ਦਿੱਤੀਆਂ ਆਪਦੀਆਂ, ਜਟਾਵਾਂ ਦੇ ਨਾਲ ਸ਼ਿਵ ਜੀ ਨੇ ਗੰਗਾ ਨੂੰ ਰੋਕ ਲਿਆ। ਇਸ ਤਰੀਕੇ ਦੇ ਨਾਲ ਅਗ ਹਰਬੇ ਕੋ ਬਹੁਤ ਸਾਰੇ ਇਹ ਪਾਪਾਂ ਨੂੰ ਨਾਸ ਕਰਨ ਵਾਲੀ ਹੈ।
ਤੀਨ ਲੋਕ ਮਾਨੇ ਅਗ ਹਨ,
ਉਹਨਾਂ ਦੇ ਧਰਮ ਮੁਤਾਬਕ ਹਿੰਦੂਆਂ ਦੇ ਅਨੁਸਾਰ ਵੀ ਇਹ ਤਿੰਨੇ ਲੋਕ ਇਹਨੂੰ ਮੰਨਦੇ ਆ ਤੇ ਪਾਪਾਂ ਨੂੰ ਕਹਿੰਦੇ ਨਾਸ ਕਰਦੀ ਹੈ।
ਰਤਨ ਸੇਵ ਤੁਮਰੀ ਹਮ ਠਾਨੀ।
ਸੋ ਇਸ ਤਰ੍ਹਾਂ ਇਹ ਗੰਗਾ ਨੇ ਸਤਿਗੁਰਾਂ ਦੀ ਸੇਵਾ ਕੀਤੀ ਹੈ।
ਕੋ ਫਲ ਸ਼ੁਭ ਪ੍ਰਾਪਤ ਹੋਵਾ,
ਗੰਗਾ ਨੂੰ ਬਹੁਤ ਭਾਰੀ ਫਲ ਪ੍ਰਾਪਤ ਹੋਇਆ ਹੈ।
ਸਰਵ ਪ੍ਰਪੰਚ ਆਪ ਕਰ ਜੋਵਾ।
ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੌਤਕ ਉੱਥੇ ਵਰਤਾਇਆ।
ਜਿਹ ਦਰਸ਼ਨ ਵਿਦ ਤੂੰ ਨਿਜ ਦੇਹੇ।
ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੰਗਾ ਦੇ ਵਿੱਚ ਇਸ਼ਨਾਨ ਕੀਤਾ, ਉਹਨੂੰ ਪਵਿੱਤਰ ਕੀਤਾ। ਫਿਰ ਮਹਾਰਾਜ ਨੇ ਕਹਿਣਾ ਕੀਤਾ ਗੰਗਾ ਨੂੰ ਪ੍ਰਗਟ ਹੋਣ ਵਾਸਤੇ।
ਨਹੀਂ ਅਸੀਂ ਮੋਹੇ ਲੱਖ ਲੇਹੇ।
ਇਸ ਤਰੀਕੇ ਨਾਲ ਸਾਰਾ ਉੱਥੇ ਕੌਤਕ ਮਹਾਰਾਜ ਨੇ ਵਰਤਾ ਦਿੱਤਾ।
ਆਦਿਕ ਨਿਜ ਸਿਫਤ ਸੁਣੀ ਜਾਵ।
ਆਦਿਕ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੰਗਾ ਚ ਇਸ਼ਨਾਨ ਕੀਤਾ, ਜਦੋਂ
ਗੰਗਾ ਪ੍ਰਗਟੀ ਜਲ ਤੇ ਤਬ
ਗੰਗਾ ਜਿਹੜਾ ਪ੍ਰਵਾਹ ਚੱਲਦਾ ਸੀ ਨਾ, ਉਹਦੇ ਵਿੱਚੋਂ ਗੰਗਾ ਸਰੀਰ ਧਾਰਨ ਕਰਕੇ ਪ੍ਰਗਟ ਹੋਈ ਹੈ।
ਸ੍ਰੀ ਗੁਰੂ ਅਮਰ ਬੰਦਨਾ ਠਾਨੀ।
ਪ੍ਰਗਟ ਹੋ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੰਗਾ ਨੇ ਨਮਸਕਾਰ ਕੀਤੇ।
ਧਨ ਧਨ ਅਵਲੋਕ ਬਖਾਨੀ।
ਸੋ ਸਤਿਗੁਰਾਂ ਨੂੰ ਧਨ ਹੋ ਧਨ ਹੋ ਇਸ ਤਰ੍ਹਾਂ ਕਹਿ ਰਹੀ ਹੈ ਗੰਗਾ।
ਜਗਦੀਸ਼ਵਰ ਕੀ ਜੋਤ ਵਿਸਾਲਾ।
ਗੰਗਾ ਮਹਾਰਾਜ ਨੂੰ ਕਹਿੰਦੀ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਦੀ ਜੋਤ ਹੋ, ਬਹੁਤ ਭਾਰੀ
ਪ੍ਰਾਪਤ ਪਈ ਉਜਾਲਾ।
ਆਪ ਜੀ ਨੂੰ ਇਹ ਪਰਮੇਸ਼ਰ ਦੀ ਜਿਹੜੀ ਗੁਰੂ ਨਾਨਕ ਦੇ ਮਹਾਰਾਜ ਜੀ ਰੱਬ ਸਰੂਪ ਤੇ ਉਹਨਾਂ ਦੀ ਗੱਦੀ ਪ੍ਰਾਪਤ ਹੋਈ ਹੈ।
ਪਾਵਨ ਪਾਵਨ ਕਰ ਪਾਵਨ।
ਆਪ ਜੀ ਮਹਾਰਾਜ ਪਵਿੱਤਰ ਹੋ ਤੇ ਆਪਣੇ ਪਵਿੱਤਰ ਚਰਨ ਮੇਰੇ ਵਿੱਚ ਪਾ ਕੇ ਤੇ ਮੈਨੂੰ ਪਵਿੱਤਰ ਕਰ ਦਿੱਤਾ ਹੈ।
ਕਰਨਰ ਪਾਪ ਨੂੰ ਭਾਰਨ ਸਾਵਣ।
ਕਲਯੁਗ ਦੇ ਮਨੁੱਖਾਂ ਦੇ ਪਾਪ ਦੂਰ ਕਰਨ ਵਾਸਤੇ ਆਪ ਜੀ ਆਏ ਹੋ।
ਸੁਣ ਪ੍ਰਸੰਨ ਸ੍ਰੀ ਗੁਰ ਤੇ ਹੋਏ।
ਇਸ ਤਰ੍ਹਾਂ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਇਹ ਪ੍ਰਸੰਗ ਸੁਣ ਕੇ ਬਹੁਤ ਪ੍ਰਸੰਨ ਹੋਏ।
ਅੰਤਰ ਪਏ ਅੰਤਰ ਧਿਆਨ ਪਈ ਜਲ ਮੋਏ।
ਸੋ ਅੰਤਰ ਧਿਆਨ ਪਈ, ਇਸ ਤਰ੍ਹਾਂ ਗੁਰੂ ਮਹਾਰਾਜ ਦੀ ਵਡਿਆਈ ਗੰਗਾ ਨੇ ਕੀਤੀ, ਫਿਰ ਅੰਤਰ ਧਿਆਨ ਹੋ ਗਈ, ਭਾਵ ਕੇ ਗੁਪਤ ਹੋ ਗਈ ਹੈ ਪਾਣੀ ਦੇ ਵਿੱਚ ਹੀ।
ਕੀਤਕ ਦਿਨ ਬਸ ਕੀਨ ਇਸ਼ਨਾਨਾ।
ਕਈ ਦਿਨ ਉੱਥੇ ਮਹਾਰਾਜ ਰਹੇ ਤੇ ਇਸ ਤਰ੍ਹਾਂ ਗੰਗਾ ਨੂੰ ਪਵਿੱਤਰ ਕੀਤਾ।
ਮਨ ਭਾਵਤ ਦੇ ਕਰਤੇ ਦਾਨ।
ਤੇ ਜਿਹੜੇ ਗਰੀਬ ਲੋਕ ਸਤਿਗੁਰਾਂ ਦੇ ਪਾਸ ਆਉਂਦੇ, ਮਹਾਰਾਜ ਉਹਨਾਂ ਨੂੰ ਮਨ ਭਾਉਂਦੇ ਦਾਨ ਦਿੰਦੇ ਹਨ।
ਸਨੇ ਸਨੇ ਪੁਨ ਡੇਰਾ ਪਾਵਨ।
ਹੌਲੀ ਹੌਲੀ ਡੇਰਾ ਕਰਦੇ ਹੋਏ ਗੁਰੂ ਮਹਾਰਾਜ
ਗੋਇੰਦਵਾਲ ਦਿਸ਼ਾ ਕੋ ਆਵਤ।
ਗੋਇੰਦਵਾਲ ਪਾਸੇ ਇਸ ਮਹਾਰਾਜ ਨੂੰ ਵਾਪਸ ਮੁੜ ਪਏ ਨੇ, ਗੋਇੰਦਵਾਲ ਨੂੰ ਆ ਰਹੇ ਨੇ।
ਜੈ ਜੈਕਾਰ ਕਰਤ ਨਰ ਸੰਗ।
ਸਾਰੇ ਮਨੁੱਖ ਸਤਿਗੁਰਾਂ ਦੀ ਜੈ ਹੋਵੇ ਜੈ ਹੋਵੇ ਇਸ ਤਰ੍ਹਾਂ ਕਹਿੰਦੇ ਹਨ।
ਆਦਿਕ ਆਨੰਦਿਤ ਪਿਖ ਗੁਰ ਅੰਗ।
ਸੋ ਇਸ ਤਰ੍ਹਾਂ ਸਤਿਗੁਰਾਂ ਦੇ ਨਾਲ ਸਰੂਪ ਵੇਖ ਕਰਕੇ ਬਹੁਤ ਆਨੰਦ ਹੁੰਦਾ ਹੈ।
ਦੋਹਰਾ ਕ੍ਰਮ ਕ੍ਰਮ ਪੰਥ ਉਲੰਘ ਕਰ ਤੁਸੀਂ ਗ੍ਰਾਮ ਕੋ ਆਏ।
ਹੌਲੀ ਹੌਲੀ ਚੱਲਦੇ ਹੋਏ ਉਸ ਪਿੰਡ ਵਿੱਚ ਆ ਗਏ ਨੇ।
ਪਦਮ ਪਛਾਣਿਓ ਬਿਪਰ ਜਿਹੇ ਗੁਰਤਾ ਜਬ ਨੇ ਪਾਏ।
ਜਦੋਂ ਮਹਾਰਾਜ ਨੇ ਗੁਰਤਾ ਗੱਦੀ ਨਹੀਂ ਸੀ ਨਾ ਪ੍ਰਾਪਤ ਕੀਤੀ, ਹਲੇ ਗੁਰੂ ਨਹੀਂ ਸੀ ਬਣੇ ਗੁਰੂ ਅਮਰਦਾਸ ਜੀ, ਇੱਕ ਪੰਡਿਤ ਨੇ ਮਹਾਰਾਜ ਦੇ ਪੈਰ ਵਿੱਚ ਪਦਮ ਵੇਖਿਆ ਸੀ ਤੇ ਮਹਾਰਾਜ ਨੇ ਉਹਨੂੰ ਦਾਨ ਦਿੱਤਾ, ਕਹਿਣ ਲੱਗੇ ਮੰਗ ਕੀ ਚਾਹੀਦਾ ਹੈ। ਤੇ ਉਹਨੇ ਪਦਮ ਵੇਖਿਆ ਤੇ ਕਹਿਣ ਲੱਗਾ ਮਹਾਰਾਜ ਤੁਸੀਂ ਰਾਜੇ ਹੋ ਬਾਦਸ਼ਾਹ ਹੋ? ਮਹਾਰਾਜ ਕਹਿੰਦੇ ਨਹੀਂ। ਫਿਰ ਕਹਿਣ ਲੱਗਾ ਮਹਾਰਾਜ ਤੁਸੀਂ ਫਿਰ ਗੁਰੂ ਹੋ? ਮਹਾਰਾਜ ਕਹਿੰਦੇ ਨਹੀਂ। ਸੋ ਫਿਰ ਮਹਾਰਾਜ ਨੂੰ ਕਹਿਣ ਲੱਗਾ ਵੀ ਜਾਂ ਤੁਸੀਂ ਚੱਕਰਵਰਤੀ ਬਾਦਸ਼ਾਹ ਬਣੋਗੇ ਤੇ ਜਾਂ ਤੁਸੀਂ ਫਿਰ ਗੁਰੂ ਬਣੋਗੇ। ਤੇ ਤੁਸੀਂ ਕਿਹਾ ਮੰਗਣ ਵਾਸਤੇ, ਹਾਲੇ ਨੀ ਮੈਂ ਮੰਗਣਾ, ਜਦੋਂ ਤੁਹਾਨੂੰ ਇਹ ਚੀਜ਼ ਪ੍ਰਾਪਤ ਹੋਵੇਗੀ ਉਦੋਂ ਕੋਈ ਚੀਜ਼ ਮੰਗਾਂਗਾ, ਜਦੋਂ ਜਾਂ ਤੁਸੀਂ ਬਾਦਸ਼ਾਹ ਬਣ ਗਏ ਜਾਂ ਤੁਸੀਂ ਗੁਰੂ ਬਣ ਗਏ ਉਦੋਂ ਕੋਈ ਚੀਜ਼ ਮੰਗਾਂਗਾ ਤੁਹਾਡੇ ਕੋਲੋਂ। ਉਹਨੇ ਪਦਮ ਵੇਖਿਆ ਸੀ ਪੈਰ ਦੇ ਵਿੱਚ, ਅਵਤਾਰੀ ਪੁਰਸ਼ਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਸੰਸਾਰ ਤੋਂ ਵੱਖਰੇ ਹੁੰਦੇ ਨੇ। ਸੋ ਕੁਝ ਨਿਸ਼ਾਨੀਆਂ ਉਹਨਾਂ ਦੀਆਂ ਪ੍ਰਗਟ ਦਿਸਦੀਆਂ ਨੇ, ਗ੍ਰੰਥਾਂ 'ਚ ਲਿਖੀਆਂ ਹੋਈਆਂ ਨੇ, ਤੇ ਕੁਝ ਆਪਾਂ ਨੂੰ ਵਿਚਾਰ ਦੇ ਨਾਲ ਪਤਾ ਲੱਗਦਾ ਉਹਨਾਂ ਦੀ ਸੰਗਤ ਨਾਲ। ਤਲੀ ਆਪਣੀ ਅੰਦਰ ਨੂੰ ਗਈ ਹੈ, ਅਵਤਾਰੀ ਪੁਰਸ਼ਾਂ ਤਲੀ ਬਾਹਰ ਨੂੰ ਉਭਰੀ ਹੁੰਦੀ ਹੈ। ਆਪਣੀਆਂ ਉਂਗਲਾਂ ਸਾਰੀਆਂ ਬਰਾਬਰ ਨਹੀਂ, ਅਵਤਾਰਾਂ ਦੀਆਂ ਬਰਾਬਰ ਹੁੰਦੀਆਂ ਨੇ, ਸਾਰੀਆਂ ਉਂਗਲਾਂ ਬਰਾਬਰ ਹੁੰਦੀਆਂ ਨੇ। ਗੁਰੂ ਨਾਨਕ ਦੇ ਮਹਾਰਾਜ ਨੇ ਸਾਰੀਆਂ ਉਂਗਲਾਂ ਬਰਾਬਰ ਸਨ। ਬਾਹਾਂ ਉਹਨਾਂ ਦੇ ਗੋਡਿਆਂ ਤੱਕ ਲੰਮੀਆਂ ਹੁੰਦੀਆਂ ਨੇ, ਪੈਰਾਂ 'ਚ ਪਦਮ ਹੁੰਦਾ, ਸੋ ਮੱਥਾ ਚੌੜਾ, ਮੋਢੇ ਉੱਚੇ, ਇਹ ਸਾਰੀਆਂ ਉਹਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਇਹ ਵੇਖੀਆਂ ਤੇ ਉਹ ਜਿਹੜਾ ਪੰਡਿਤ ਸੀ ਮਹਾਰਾਜ ਉਹਦੇ ਪਿੰਡ ਵਿੱਚ ਆ ਗਏ ਹਨ।
ਪਦਮ ਪਛਾਣੋ ਵਿਪਰ ਜੇ ਗੁਰਤਾ ਜਬ ਨਹਿ ਪਾਏ।
ਜਦੋਂ ਮਹਾਰਾਜ ਨੇ ਗੁਰਤਾ ਗੱਦੀ ਸੀ ਨਹੀਂ ਸੀ ਪ੍ਰਾਪਤ ਕੀਤੀ, ਉਹਨੇ ਉਹ ਪਦਮ ਵੇਖਿਆ ਸੀ ਪੈਰ ਦੇ ਵਿੱਚ।
ਤੋਪੇ ਡੇਰਾ ਬਹਿਰ ਕੀਨ ਗੁਰਤਾ।
ਗੁਰੂ ਮਹਾਰਾਜ ਨੇ ਉਹਦੇ ਪਿੰਡ ਤੋਂ ਬਾਹਰ ਹੀ ਡੇਰਾ ਕਰ ਦਿੱਤਾ ਹੈ।
ਸੰਗਤ ਸੰਗ ਪੀਰ ਨਰਮਾ।
ਮਹਾਰਾਜ ਦੇ ਨਾਲ ਬਹੁਤ ਸਾਰੇ ਮਨੁੱਖਾਂ ਦੀ ਭੀੜ ਹੈ।
ਜੈ ਜੈਕਾਰ ਕਰਤ ਸੰਤੇ।
ਜੈ ਜੈਕਾਰ ਹੋ ਰਹੀ ਹੈ, ਦਰਸ਼ਨ ਕਰਦੀਆਂ ਹਨ ਸੰਗਤਾਂ ਮਹਾਰਾਜ ਦੇ।
ਜਹ ਕਹਿ ਕੀਰਤ ਮਹਿਤ ਕ੍ਰਾਂਤੇ।
ਜਿੱਥੇ ਕਿੱਥੇ ਬਹੁਤ ਭਾਰੀ ਵਡਿਆਈ ਹੁੰਦੀ ਹੈ ਸਤਿਗੁਰਾਂ ਦੀ।
ਦੁਰਗਾ ਵਿਪਰ ਹੀਰ ਨਰ ਭੀਰ।
ਪੰਡਿਤ ਦਾ ਨਾਮ ਸੀ ਦੁਰਗਾ। ਦੁਰਗਾ ਦਾਸ ਨੇ ਵੇਖਿਆ ਬਹੁਤ ਭਾਰੀ ਬਾਹਰ ਸਾਡੇ ਪਿੰਡ ਤੋਂ ਭੀੜ ਹੈ।
ਪੁੱਛਤ ਪਇਓ ਏਕ ਕੈ ਤੀਰ।
ਇੱਕ ਬੰਦੇ ਨੂੰ ਪੁੱਛਣ ਲੱਗਾ ਹੈ,
ਕਿਸ ਕੇ ਸਾਥ ਅਹਿ ਸਮੁਦਾਇ।
ਵੀ ਇਹ ਜਿਹੜਾ ਸਮੁਦਾਇ ਹੈ, ਇਕੱਠ ਹੈ, ਸਾਰਾ ਕਿਹਦੇ ਨਾਲ ਆਇਆ ਹੈ?
ਉਤਰਿਓ ਕੌਣ ਆਏ ਇਸ ਥਾਂ?
ਇਸ ਥਾਂ ਤੇ ਆ ਕੇ ਕੌਣ ਪਾਈ ਇੱਥੇ ਉਤਰਿਆ ਹੈ?
ਜਿਸਨੇ ਸਕਲ ਬਤਾਵਨ ਕੀਨਾ।
ਉਹ ਮਨੁੱਖ ਨੇ ਸਾਰਾ ਦੱਸਿਆ।
ਅਮਰਦਾਸ ਸ੍ਰੀ ਗੁਰੂ ਪ੍ਰਵੀਨਾ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਪੀਨਾ ਨਾਮ ਹੈ ਦਿਲ ਦੀਆਂ ਜਾਣਨ ਵਾਲਾ, ਪ੍ਰਵੀਨਾ ਵਿਸ਼ੇਸ਼ ਕਰਕੇ ਜਿਹੜਾ ਜਾਣ ਲੈਂਦਾ। ਅੰਤਰ ਜਾਮੀ ਸਤਿਗੁਰੂ ਸਾਹਿਬ ਜੀ ਆਏ ਹਨ।
ਸ੍ਰੀ ਨਾਨਕ ਗਾਦੀ ਪਰ ਵੈਸਾ।
ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਦੁਨੀਆਂ ਜਾਣਦੀ ਹੈ, ਉਹਨਾਂ ਦੀ ਹੁਣ ਗੱਦੀ ਤੇ ਇਹ ਬੈਠੇ ਹਨ।
ਉਤ ਸਬਲ ਮੁਖ ਤੇ ਕਹਿ ਜੈਸਾ।
ਜਿਵੇਂ ਆਪਣੀ ਰਸਨਾ ਤੋਂ ਬਚਨ ਕੱਢ ਦੇਣ, ਟਲਦਾ ਨਹੀਂ ਉਵੇਂ ਹੋ ਜਾਂਦਾ ਹੈ।
ਛਤਰੀ ਜਾਤ ਬ੍ਰਿਧ ਬੈ ਮਹਾ।
ਛਤਰੀ ਉਹਨਾਂ ਦੀ ਜਾਤ ਹੈ ਤੇ ਭੱਲਾ ਆ, ਭੱਲਾ ਉਹਨਾਂ ਦੀ ਇਸ ਤਰ੍ਹਾਂ ਗੋਤ ਹੈ ਤੇ ਬਹੁਤ ਸਰੀਰ ਉਹਨਾਂ ਦਾ ਜਿਹੜਾ ਹੈ ਉਹ ਵੱਡਾ ਹੈ, ਮਤਲਬ ਉਮਰ ਜ਼ਿਆਦੀ ਹੋ ਚੁੱਕੀ ਹੈ।
ਤਿੰਨ ਕੇ ਸੰਗ ਲੋਕ ਬਹੁ ਇਹਾਂ।
ਉਹਨਾਂ ਦੇ ਨਾਲ ਇੱਥੇ ਬਹੁਤ ਸਾਰੇ ਲੋਕ ਆਏ ਨੇ।
ਇੱਕ ਤਾਂ ਦਰਸ਼ਨ ਕੋ ਸੁਖ ਪਾਵੇ।
ਇੱਕ ਤਾਂ ਦਰਸ਼ਨਾਂ ਦਾ ਸੁਖ ਪ੍ਰਾਪਤ ਕਰਾਂਗੇ।
ਤੁਰਕ ਜੀਜਵਾ ਬੋਹਰ ਹਟਾਵੇ।
ਫਿਰ ਤੁਰਕਾਂ ਵਾਲਾ ਜਿਹੜਾ ਮਸੂਲ ਤੁਰਕਾਂ ਨੇ ਡੰਨ ਕਰ ਲਾਇਆ ਸੀ, ਉਹ ਵੀ ਮਹਾਰਾਜ ਨੇ ਹਟਾਇਆ ਹੈ।
ਇਤਿਹਾਸਕ ਸੁਖ ਲੱਖ ਸਭ ਭੰਤੇ।
ਇਤਿਹਾਸਕ ਸਾਰੇ ਸੁਖ ਜਾਣ ਕਰਕੇ
ਰਹਿ ਸੰਗ ਯਾਤਰੀ ਦਿਨ ਰਾਤੀ।
ਯਾਤਰਾ ਕਰਨ ਵਾਲੇ ਲੋਕ ਦਿਨ ਰਾਤ ਮਹਾਰਾਜ ਦੇ ਨਾਲ ਹੀ ਰਹਿੰਦੇ ਹਨ।
ਸੁਣ ਦੁਰਗੇ ਦਿਜਵਰ ਵਿਚਾਰਾ।
ਇਸ ਤਰ੍ਹਾਂ ਸੁਣ ਕਰਕੇ ਜਿਹੜਾ ਪੰਡਿਤ ਸੀ ਦੁਰਗਾ ਦਾਸ, ਉਹਨੇ ਵਿਚਾਰ ਕੀਤੇ
ਕਿਉਂ ਪਦ ਪਦਮ ਅਕਾਰਾ।
ਕਹਿੰਦੇ ਵੀ ਪਦਮ ਅਕਾਰਾ, ਪਹਿਲਾਂ ਮੈਂ ਉਹਨੇ ਹੁਣ ਮਨ ਚ ਸੋਚਣ ਲੱਗਾ ਵੀ ਪਹਿਲਾਂ ਮੈਂ ਉਹਨਾਂ ਦੇ ਚਰਨ ਵਿੱਚ ਪਦਮ ਵੇਖਿਆ ਸੀ।
ਕੋ ਨਾਮ ਰੋ ਜਾਤ ਬਤਾਏ।
ਉਹਨਾਂ ਸੋ ਇਸ ਤਰ੍ਹਾਂ ਜਦੋਂ ਨਾਮ ਦੱਸਿਆ ਤੇ ਜਾਤ ਦੱਸੀ, ਗੋਤ ਦੱਸੀ ਵੀ ਉਹ ਹਨ, ਤੇ ਇਹਨੂੰ ਚੇਤਾ ਆ ਗਿਆ ਵੀ ਇਹ ਮੈਨੂੰ ਉਦੋਂ ਮਿਲੇ ਸੀਗੇ, ਮੈਂ ਉਹਨਾਂ ਦੇ ਪੈਰ ਚ ਪਦਮ ਵੇਖਿਆ ਸੀ ਚਰਨ ਦੇ ਵਿੱਚ।
ਸੋਈ ਹੋਏ ਪਾਈ ਵਡਿਆਈ।
ਉਹੀ ਹੋਣਗੇ ਤੇ ਉਹਨਾਂ ਨੂੰ ਹੁਣ ਵਡਿਆਈ ਮਿਲ ਗਈ ਹੈ।
ਜਦੋਂ ਆਨ ਹੋਇਆ ਕਰਤ ਸੁਣਦੇ ਹੋ,
ਜਾਂ ਫਿਰ ਕਈ ਵਾਰੀ ਸ਼ੰਕਾ ਵੀ ਕਰਦਾ ਕਦੋਂ ਆਉਣ, ਵੀ ਸ਼ਾਇਦ ਕੋਈ ਹੋਰ ਹੋਵੇ ਵੀ ਉਹ ਨਾ ਹੋਣ, ਇਸ ਤਰ੍ਹਾਂ ਸ਼ੱਕ ਵੀ ਪੈਦਾ ਹੁੰਦਾ ਹੈ।
ਕੀਨ ਗਮਨ ਨਿਜ ਤਜ ਕੈ ਗ੍ਰਹਿ ਹੋ।
ਸ਼ੰਕਾ ਸ਼ੁੰਕਾ ਕਰਦਿਆਂ ਹੋਇਆ ਆਪਣਾ ਘਰ ਛੱਡ ਕੇ ਬਾਹਰ ਚਲਾ ਗਿਆ ਹੈ।
ਸਨੇ ਸਨੇ ਤੇ ਸੰਗ ਮੁਝਾਰਾ।
ਹੌਲੀ ਹੌਲੀ ਇਸ ਤਰ੍ਹਾਂ ਉਹਦੇ ਮਨੁੱਖ ਦੇ ਨਾਲ ਸੰਗਤ ਕਰਦਾ ਹੋਇਆ
ਸ੍ਰੀ ਗੁਰ ਕੇ ਤਬ ਨਿਕਟ ਸਿਧਾਰਾ
ਸਤਿਗੁਰਾਂ ਦੇ ਕੋਲ ਚਲਾ ਗਿਆ ਹੈ।
ਕਰੋ ਦੂਰ ਤੇ ਕਰਤ ਚਿਨਾਰੇ।
ਦੂਰ ਮਹਾਰਾਜ ਬੈਠੇ ਨੇ ਗੁਰਤਾ ਗੱਦੀ ਉੱਪਰ, ਸੱਚੇ ਪਾਤਸ਼ਾਹ ਜੀ ਬੈਠੇ, ਸੰਗਤ ਬੈਠੀ, ਦੂਰ ਖੜਾ ਹੋਇਆ ਮਹਾਰਾਜ ਦੀ ਪਛਾਣ ਕਰ ਰਿਹਾ ਹੈ।
ਹੈ ਤੋ ਸਹੀ ਸੋ ਲਗ ਆਕਾਰੇ।
ਮਹਾਰਾਜ ਨੂੰ ਵੇਖ ਰਿਹਾ ਵੀ ਸੋਚ ਰਿਹਾ ਵੀ ਹੈ ਤਾਂ ਉਹੀ, ਲੱਗਦੇ ਤਾਂ ਉਹੀ ਨੇ, ਸਰੀਰ ਵੀ ਮਹਾਰਾਜ ਦਾ ਛੋਟਾ ਹੈ, ਇਸ ਤਰ੍ਹਾਂ ਵਿਚਾਰ ਕਰਦਾ ਹੈ।
ਪਰਮ ਪ੍ਰਸੰਨ ਪਯੋ ਦਿਜ ਹੇਰੇ।
ਫਿਰ ਪਛਾਣ ਆ ਗਈ ਵੀ ਇਹ ਉਹੀ ਨੇ, ਤੇ ਬੜਾ ਖੁਸ਼ ਹੋਇਆ ਹੈ ਉਸ ਵਕਤ।
ਆਸ਼ੀਰਵਾਦ ਹੋਏ ਨੇੜੇ
ਤੇ ਨੇੜੇ ਹੋ ਕੇ ਮਹਾਰਾਜ ਨੂੰ, ਫਿਰ ਆ ਗਿਆ ਨੇੜੇ, ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ, ਸਤਿਗੁਰਾਂ ਦੇ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਬੈਠ ਨਿਕਟ ਲੱਖ ਨਿੱਕੀ ਰੀਤ।
ਮਹਾਰਾਜ ਦੇ ਪਾਸ ਬੈਠ ਕੇ ਬੜੇ ਸਿਆਣੇ ਦਾਨੇ ਬੰਦਿਆਂ ਵਾਂਗੂ ਚੌਕੜੀ ਮਾਰ ਕੇ ਬੈਠ ਗਿਆ ਹੈ।
ਨਿਸ਼ਚੈ ਤਰਤ ਪਯੋ ਤਬ ਚੀਤ।
ਤੇ ਤਦੋਂ ਫਿਰ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਨਿਸ਼ਚਾ ਕੀਤਾ,
ਹੇ ਪ੍ਰਭ ਮੈਂ ਤਿਜ ਜਾਨੋ ਸੋਏ।
ਮਹਾਰਾਜ ਨੂੰ ਹੁਣ ਆਪਣੀ ਜਾਣ ਪਛਾਣ ਕਰਾ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਉਹੀ ਹਾਂ ਪੰਡਿਤ, ਉਸ ਵੇਲੇ ਜਿਹੜਾ ਤੁਹਾਨੂੰ ਮਿਲਿਆ ਸੀ,
ਪੂਰਬ ਮਿਲਿਓ ਬਰਖ ਬਹੁ ਹੋਏ,
ਯਾਦ ਹੈ ਤੁਹਾਨੂੰ? ਮੈਂ ਬਹੁਤ ਸਾਲ ਹੋ ਗਏ ਮੈਂ ਤੁਹਾਨੂੰ ਉਦੋਂ ਮਿਲਿਆ ਸੀ,
ਪਦਮ ਪਦ ਪਦਮ ਮਜਹਾਰੇ,
ਮੈਂ ਤੁਹਾਡੇ ਤੁਹਾਨੂੰ ਤੁਸੀਂ ਮੈਨੂੰ ਕਿਹਾ ਸੀ ਵੀ ਕੁਝ ਮੰਗ ਤੈਨੂੰ ਚਾਹੀਦੇ ਚਾਹੀਦਾ ਹੈ ਤਾਂ, ਤੇ ਮੈਂ ਤੁਹਾਡੇ ਪੈਰ ਦੇ ਵਿੱਚ ਪਦਮ ਵੇਖਿਆ ਸੀ ਚਰਨ ਦੇ ਵਿੱਚ,
ਸਭਨਾ ਜਾਚਨਾ ਕੀਨ ਤੁਮਾਰੇ,
ਉਦੋਂ ਪਦਮ ਵੇਖ ਕੇ ਮੈਂ ਤੁਹਾਡੇ ਕੋਲੋਂ ਕੋਈ ਕੁਛ ਮੰਗਿਆ ਨਹੀਂ ਸੀ,
ਜਬ ਇਸ ਕੋ ਫਲ ਪ੍ਰਾਪਤ ਹੋਏ,
ਮੈਂ ਉਦੋਂ ਮਹਾਰਾਜ ਪਤਾ ਕੀ ਸੋਚਿਆ ਸੀ ਵੀ ਜਦੋਂ ਇਹਨਾਂ ਨੂੰ ਕੋਈ ਫਲ ਪ੍ਰਾਪਤ ਹੋਵੇਗਾ
ਤਬ ਲੇਵੋ ਚਿਤ ਵਾਂਛਿਤ ਜੋਏ,
ਉਦੋਂ ਫਿਰ ਮੈਂ ਜਿਹੜੇ ਮੇਰੀ ਮਨ ਦੇ ਵਿੱਚ ਇੱਛਾ ਹੋਵੇਗੀ ਮੈਂ ਮੰਗਾਂਗਾ,
ਕਰਿਓ ਤੋ ਤਕਰਾਰ ਸੋ ਜੋਬਾ,
ਇਸ ਤਰੀਕੇ ਨਾਲ ਮਹਾਰਾਜ ਤੁਹਾਨੂੰ ਯਾਦ ਹੈ ਤੁਸੀਂ ਮੇਰੇ ਨਾਲ ਇਕਰਾਰ ਕੀਤਾ ਸੀ,
ਪ੍ਰਾਪਤ ਸਮੇਂ ਆਏ ਸੋ ਹੋਵਾ,
ਹੁਣ ਤੁਸੀਂ ਮੇਰੇ ਨਾਲ ਇਕਰਾਰ ਕੀਤਾ ਸੀ, ਤੁਸੀਂ ਵਚਨ ਕੀਤਾ ਸੀ, ਠੀਕ ਹੈ ਜਦੋਂ ਸਾਨੂੰ ਕੁਝ ਪ੍ਰਾਪਤ ਹੋਵੇਗਾ ਜੋ ਮੰਗੇਗਾ ਦਿਆਂਗੇ, ਤੇ ਮਹਾਰਾਜ ਉਹ ਹੁਣ ਜਿਹੜੀ ਚੀਜ਼ ਤੁਸੀਂ ਮੈਨੂੰ ਦੇਣੀ ਸੀ ਉਹ ਸਮਾਂ ਹੁਣ ਆ ਗਿਆ ਹੈ ਨੇੜੇ,
ਮਨ ਬਾਂਸ਼ਤ ਮੁਝ ਕੋ ਆਪ ਦੀ ਜਾਏ,
ਹੁਣ ਕਿਰਪਾ ਕਰਕੇ ਮੈਨੂੰ ਮਨ ਇੱਛਤ ਫਲ ਦਿਓ,
ਪ੍ਰਥਮ ਕਹਿਓ ਸਿਮਰਨ ਸੋ ਕੀ ਜਾਏ,
ਤੁਸੀਂ ਪਹਿਲਾਂ ਬਹੁਤ ਸਾਲ ਬਤੀਤ ਹੋ ਗਏ ਨੇ, ਸੋ ਮਹਾਰਾਜ ਉਦੋਂ ਸ਼ਰਨ ਚ ਵੀ ਨਹੀਂ ਸੀ ਆਏ ਹਾਲੇ, ਗੁਰੂ ਵੀ ਧਾਰ ਨਹੀਂ ਸੀ ਕੀਤਾ, ਗੁਰੂ ਅਮਰਦਾਸ ਮਹਾਰਾਜ ਜੀ ਨੇ 50 ਸਾਲ ਉਮਰ ਹੋਣੀ ਆ ਉਦੋਂ, ਤੇ ਉਦੋਂ ਦੀ ਗੱਲ ਹੈ ਕਈ ਸਾਲ 12 ਸਾਲ ਫਿਰ ਸੇਵਾ ਕੀਤੀ ਮਹਾਰਾਜ ਨੇ, ਉਹ ਵੀ ਲੰਘ ਗਏ, ਫਿਰ ਗੁਰੂ ਬਣਿਆ ਨੂੰ ਕਈ ਸਾਲ ਲੰਘ ਗਏ, ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਇੰਨੇ ਸਾਲ ਹੋ ਗਏ ਤੁਹਾਨੂੰ ਯਾਦ ਹੈ ਉਹ ਬਚਨ ਤੁਸੀਂ ਜਿਹੜਾ ਕੀਤਾ ਸੀ,
ਸਤਿਗੁਰ ਸੁਣ ਭਏ ਪ੍ਰਸੰਨ,
ਸਤਿਗੁਰੂ ਸਾਹਿਬ ਜੀ ਸੁਣ ਕੇ ਉਹ ਪੰਡਿਤ ਕੋਲੋਂ ਬੜੇ ਖੁਸ਼ ਹੋਏ,
ਕਹਿਬੂ ਦਿਜਵਰ ਤੇਰੂ ਧੰਨ,
ਮਹਾਰਾਜ ਪੰਡਿਤ ਨੂੰ ਵਡਿਆਈ ਦੇ ਰਹੇ ਨੇ, ਸੱਚੇ ਪਾਤਸ਼ਾਹ ਜੀ ਕਹਿੰਦੇ ਪੰਡਿਤ ਜੀ ਤੁਹਾਡਾ ਕਿਹਾ ਹੋਇਆ ਬਚਨ ਧੰਨ ਹੋ ਗਿਆ ਹੈ,
ਜਿਉਂ ਤੈ ਕਹਿਓ ਸੋ ਨੀਕੇ ਭਇਓ,
ਤੁਸੀਂ ਕਿਹਾ ਸੀ ਨਾ ਉਵੇਂ ਹੋ ਗਿਆ, ਅਸੀਂ ਗੁਰੂ ਬਣ ਗਏ ਆ,
ਚੱਕਰਵਰਤ ਕੋ ਸ਼ਤ ਸੋ ਦਇਓ,
ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕਰ ਦਿੱਤੀ, ਚੱਕਰਵਰਤੀ ਬਾਦਸ਼ਾਹ ਵੀ ਬਣਾ ਦਿੱਤਾ ਤੇ ਗੁਰੂ ਵੀ ਬਣਾ ਦਿੱਤਾ ਹੈ,
ਤੋਂ ਚੱਕਣ ਪਰ ਹੁਕਮ ਹਮਾਰਾ,
ਸਾਰੇ ਪਾਸੇ ਸਾਡਾ ਹੁਕਮ ਚੱਲਦਾ, ਕੋਈ ਕੋਈ ਵੀ ਜੀਵ ਜੰਤੂ ਪਸ਼ੂ ਪੰਛੀ ਮਨੁੱਖ ਤੇ ਦੇਵਤੇ ਦੈਵ ਸਾਡਾ ਹੁਕਮ ਨਹੀਂ ਮੋੜ ਸਕਦਾ ਕੋਈ ਵੀ,
ਜੈ ਕੈ ਪਠੈ ਨਾ ਹੋਵੇ ਹਟਕਾਰਾ,
ਜਿੱਥੇ ਵੀ ਅਸੀਂ ਆਪਣਾ ਬਚਨ ਕਰ ਦਈਏ ਬਚਨ ਸਾਡਾ ਮੁੜਦਾ ਨਹੀਂ, ਉਵੇਂ ਹੀ ਹੋ ਜਾਂਦਾ ਟਲ ਹੋ ਜਾਂਦਾ ਹੈ,
ਮਨ ਬਾਂਸ਼ਤ ਜੋ ਕੁਛ ਤੇਰੇ,
ਜਿਹੜਾ ਤੈਨੂੰ ਮਨ ਬਾਂਸ਼ਤ ਤੇਰਾ ਤੈਨੂੰ ਫਲ ਜੋ ਕੁਛ ਚਾਹੀਦਾ ਹੈ ਮੰਗ ਲੈਣਾ ਕਰ,
ਤੂੰ ਲੀਜੈ ਸੁਖ ਆਹੈ ਨਾ ਦੇਰੇ,
ਉਹ ਸੁਖ ਲੈ ਲਾ ਅਸੀਂ ਦੇਰੀ ਨਹੀਂ ਕਰਾਂਗੇ, ਤੈਨੂੰ ਉਹੀ ਸੁਖ ਦੇ ਦਿਆਂਗੇ ਜੋ ਤੂੰ ਮੰਗੇਗਾ,
ਲੋਕ ਬੇਖਾ ਸੁਖ ਅਨਕ ਪ੍ਰਕਾਰਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਆਹ ਲੋਕ ਦੇ ਵਿੱਚ ਵੀ ਅਨੇਕਾਂ ਤਰ੍ਹਾਂ ਦੇ ਸੁਖ ਹਨ,
ਸੁੱਤ ਵਿੱਚ ਆਦਿਕ ਸੁੰਦਰ ਦਾਰਾ,
ਸੁੱਤ ਪੁੱਤਰ ਦੀ ਪ੍ਰਾਪਤੀ ਹੋਣੀ, ਬਿੱਤ ਬਹੁਤ ਸਾਰਾ ਧਨ ਪ੍ਰਾਪਤ ਹੋਣਾ, ਸੁੰਦਰ ਦਾਰਾ ਘਰਵਾਲੀ ਸੁੰਦਰ ਪ੍ਰਾਪਤ ਹੋਣੀ,
ਜੋ ਚਾਹ ਸੋ ਜਾਚਨ ਕੀਜੈ,
ਤਿੰਨ ਸੁਖ ਨੇ, ਤਿੰਨ ਚੀਜ਼ਾਂ ਮਨੁੱਖ ਦੇ ਮਨ ਚ, ਸੁੱਤ ਬਿੱਤ ਈਖਣਾ ਤੀਨੀ, ਇਹ ਤਿੰਨ ਸੁਖ ਹੁੰਦੇ ਨੇ, ਸੋ ਜੋ ਵੀ ਤੈਨੂੰ ਚਾਹੀਦਾ ਸਾਡੇ ਕੋਲੋਂ ਮੰਗ ਲੈਣਾ ਕਰ,
ਅਵਤੇ ਪਰਮ ਸੁਖੀ ਹੋਏ ਦੀ ਜਾਏ,
ਹੁਣ ਤੋਂ ਸਾਡੇ ਕੋਲੋਂ ਮੰਗ ਲਾ ਤੇ ਅਸੀਂ ਤੈਨੂੰ ਦੇ ਦਿੰਨੇ ਆ, ਤੇ ਹੁਣ ਤੋਂ ਸੁਖੀ ਹੋ ਕੇ ਜਿਉਣਾ ਕਰ,
ਜੇਕਰ ਜਾ ਕੇ ਸੁਖ ਨਾ ਚਾਹੇ,
ਇਹ ਤੈਨੂੰ ਇਹ ਸੰਸਾਰ ਦੇ ਸੁਖ ਨਹੀਂ ਚਾਹੀਦੇ, ਇਹ ਸੁਖਾਂ ਦੀ ਤੂੰ ਇੱਛਾ ਨਹੀਂ ਕਰਦਾ,
ਨਾਸ਼ਵੰਤ ਲਖ ਨਹਿ ਕਿਰਤਾ ਹੈ,
ਨਾਸ਼ਵੰਤ ਸਮਝਦਾ ਵੀ ਤੂੰ ਇੱਥੋਂ ਦੁਨੀਆਂ ਤੋਂ ਮੈਂ ਚਲੇ ਜਾਣਾ ਮਰ ਕੇ, ਨਾ ਕਿਸੇ ਨੇ ਨਾਲ ਨਹੀਂ ਜਾਣਾ, ਇਹ ਚੀਜ਼ਾਂ ਨਾਸ਼ਵੰਤ ਨੇ ਸਾਰੀਆਂ ਸੰਸਾਰ ਦੀਆਂ, ਤਾਂ ਫਿਰ ਇੱਕ ਸੁਖ ਪ੍ਰਲੋਕ ਦਾ ਵੀ ਹੈਗਾ ਹੈ,
ਉਹ ਪ੍ਰਲੋਕ ਅਚਲ ਸੁਖ ਭਾਰੇ,
ਪ੍ਰਲੋਕ ਦਾ ਬੜਾ ਭਾਰੀ ਅਚਲ ਸੁਖ ਹੈ, ਉਹ ਨਾਸ਼ ਨਹੀਂ ਹੁੰਦਾ,
ਜਨਮ ਮਰਨ ਨੇ ਸੰਕਟ ਭਾਰੇ,
ਜੰਮਣ ਮਰਨ ਦਾ ਬੜਾ ਭਾਰੀ ਦੁੱਖ ਹੈ, ਤੇ ਇਹ ਤੇਰਾ ਦੁੱਖ ਦੂਰ ਹੋ ਜਾਵੇਗਾ,
ਰੁਚੈ ਜੇ ਮਨ ਮੈਂ ਜਾਚੋ ਸੋਏ,
ਦੋਵੇਂ ਸੁਖ ਤੇਰੇ ਸਾਹਮਣੇ ਅਸੀਂ ਰੱਖ ਦਿੱਤੇ ਆ, ਲੋਕ ਇਸ ਲੋਕ ਦਾ ਵੀ ਤੇ ਪ੍ਰਲੋਕ ਦਾ ਵੀ, ਜਿਹੜਾ ਸੁਖ ਤੈਨੂੰ ਚਾਹੀਦਾ ਉਹੀ ਮੰਗ ਲਾ ਅਸੀਂ ਤੈਨੂੰ ਦੇ ਦਿੰਨੇ ਆ,
ਨੀਕੇ ਲਿਓ ਵਿਚਾਰ ਕਰ ਜੋਏ,
ਵਿਚਾਰ ਕਰ ਲਾ ਵੇਖ ਲਾ ਸੋਚ ਲਾ, ਜਿਹੜਾ ਸੁਖ ਤੈਨੂੰ ਚਾਹੀਦਾ ਉਹੀ ਲੈ ਲੈਣਾ ਕਰ,
ਲੋਕ ਪ੍ਰਲੋਕ ਮਾਨ ਸੁਖ ਦੋਏ,
ਦੋਵੇਂ ਸੁਖ ਮਹਾਨ ਹਨ,
ਤੀਜਾ ਏਕ ਜਾਚ ਕਰ ਸੋਏ,
ਮੰਗ ਕਰਕੇ ਦੋਵਾਂ ਦੇ ਵਿੱਚੋਂ ਇੱਕ ਸੁਖ ਲੈ ਲਾ,
ਸੁਣ ਦਿਜਵਰ ਕੋ ਸੰਸਾ ਪਰਿਓ,
ਕਰਕੇ ਪੰਡਿਤ ਦੁਰਗਾਦਾਸ ਨੂੰ ਸ਼ੰਕਾ ਪੈ ਗਿਆ ਹੈ,
ਨਿਰਣੈ ਨਾਇਨ ਏਕਾ ਕਰਿਓ,
ਉਹ ਨਿਰਣਾ ਨਹੀਂ ਕਰ ਸਕਦਾ ਵਿਚਾਰਾ, ਮਹਾਰਾਜ ਨੇ ਕਿਹਾ ਵੀ ਦੋ ਸੁਖ ਨੇ, ਇੱਕ ਤਾਂ ਲੋਕ ਦਾ ਸੁਖ ਪ੍ਰਲੋਕ ਦਾ ਸੁਖ, ਤੈਨੂੰ ਕਿਹੜਾ ਚਾਹੀਦਾ ਲੋਕ ਦਾ ਕੇ ਪ੍ਰਲੋਕ ਦਾ, ਹੁਣ ਸ਼ੰਕਾ ਦੇ ਸਹਿਤ ਹੋ ਗਿਆ ਵੀ ਕਿਹੜਾ ਮੰਗਾ, ਇਹ ਲੋਕ ਦਾ ਸੁਖ ਮੰਗਾਂਗੇ, ਪਰਲੋਕ ਦਾ ਸੁਖ ਮੰਗਾ, ਇਸ ਤਰ੍ਹਾਂ ਸੰਸੇ ਦੇ ਸਾਹਿਬ ਹੈ।
ਜੇ ਕਰ ਸੁਖ ਪਰਲੋਕ ਕੋ ਜਾਚਾ,
ਵਿਚਾਰ ਕਰਦਾ ਬੈਠਾ ਹੋਇਆ ਆਪਣੇ ਮਨ ਚ ਸੋਚ ਰਿਹਾ ਵੀ ਜੇ ਮੈਂ ਪਰਲੋਕ ਦਾ ਸੁਖ ਮੰਗਾ ਮਹਾਰਾਜ ਦੇ ਕੋਲੋਂ,
ਯਹਾਂ ਰੰਗ ਬਨ ਦਾਰ ਦਰਾਚੋਂ,
ਤੇ ਮੈਂ ਹੁਣ ਗਰੀਬ ਹਾਂ ਤੇ ਮੈਂ ਇੱਥੇ ਦਲਿੱਦਰ ਮੇਰੇ ਘਰੇ ਪਿਆ, ਕੰਗਾਲ ਹਾਂ ਮੈਂ ਤੇ ਗਰੀਬ ਹਾਂ ਬਹੁਤ ਭਾਰੀ, ਇੱਥੇ ਮੈਂ ਗਰੀਬ ਹੀ ਬਣਿਆ ਰਵਾਂਗਾ।
ਮੰਗਤ ਰਹੋ ਨਾ ਸੁਖ ਹੈ ਕੋਈ,
ਮੈਨੂੰ ਇੱਥੇ ਸੋ ਇਸ ਤਰ੍ਹਾਂ ਮੰਗਤ ਰਹੋ, ਲੋਕਾਂ ਘਰੇ ਮੰਗ ਕੇ ਗੁਜ਼ਾਰਾ ਪਹਿਲਾਂ ਹੀ ਕਰਦਾ ਆ, ਮੰਗਦਾ ਹੀ ਰਵਾਂਗਾ ਤੇ ਮੈਨੂੰ ਕੋਈ ਸੁਖ ਨੀ ਹੋਵੇਗਾ ਇੱਥੇ।
ਆਹ ਪ੍ਰਾਪਤ ਕੈਸੀ ਜਿਉਂ ਖੋਈ,
ਤੇ ਹੁਣ ਮੈਨੂੰ ਪ੍ਰਾਪਤ ਵੀ ਹੋ ਰਿਹਾ ਤੇ ਮੈਂ ਲੋਕ ਦਾ ਸੁਖ ਜੇ ਨਾ ਮੰਗਾ ਗੱਲ ਮਾੜੀ ਹੈ, ਤੇ ਇਸ ਕਰਕੇ ਸੋ ਮੈਂ ਜਿਹੜਾ ਮਹਾਰਾਜ ਨੂੰ ਮੈਨੂੰ ਵਰ ਦਿੱਤਾ ਇਹ ਮੈਂ ਕਿਉਂ ਨਾਸ ਕਰਾਂ।
ਜੀ ਕਰ ਲੋਕ ਵੇਖਾ ਸੁਖ ਭਾਰਾ,
ਇਸ ਤਰ੍ਹਾਂ ਜੇ ਮੈਂ ਸੋ ਲੋਕ ਦਾ ਜਿਹੜਾ ਸੁਖ ਪ੍ਰਾਪਤ ਕਰਾਂ,
ਤਾਂ ਆਦਿਕ ਤੇ ਹੋਏ ਸੁਖਾਰਾ,
ਜੇ ਮੈਂ ਇਸ ਲੋਕ ਦਾ ਸੁਖ ਪ੍ਰਾਪਤ ਕਰਾਂ ਤੇ ਸਾਰਾ ਕੁਝ ਮੈਨੂੰ ਪ੍ਰਾਪਤ ਹੋ ਜਾਵੇਗਾ, ਖੁੱਲੀ ਮਾਇਆ ਵਾਧੂ ਮਾਇਆ ਪੈਸਾ ਆ ਜਾਵੇਗਾ ਮੇਰੇ ਪਾਸ, ਸੌਖਾ ਹੋ ਜਾਵਾਂਗਾ ਮੈਂ,
ਜਾਚ ਲਿਓ ਮੈਂ ਪ੍ਰਾਪਤ ਹੋਵੇ,
ਸਤਿਗੁਰਾਂ ਪਾਸੋਂ ਮੰਗ ਲਵਾਂਗਾ ਮੈਨੂੰ ਮਿਲ ਜਾਵੇਗਾ,
ਸਗਰੀ ਦਾਰਤਾ ਕੋ ਖੋਵੇ,
ਸਾਰੀ ਗਰੀਬੀ ਜਿਹੜੀ ਆ ਦੂਰ ਹੋ ਜਾਵੇਗੀ,
ਮਨ ਭਾਵਤ ਸੁਖ ਕਰੋ ਬਿਲਾਸਾ,
ਮਨ ਭਾਉਂਦੇ ਮੈਨੂੰ ਲੋਕ ਦੇ ਸੁਖ ਮਿਲ ਜਾਣਗੇ,
ਜਦਨ ਕੀ ਮਿਟੈ ਸਭ ਆਸਾ,
ਲੋਕਾਂ ਕੋਲੋਂ ਧਨ ਪਦਾਰਥ ਮੰਗਣ ਦੀ ਸੋ ਇਹ ਸਾਰੀ ਆਸਾ ਮਿਟ ਜਾਵੇਗੀ,
ਜਮ ਕੇ ਬਸ ਜਬ ਪਰ ਹੋ ਜਾਏ,
ਤੇ ਫਿਰ ਮੈਥੋਂ ਪ੍ਰਲੋਕ ਦਾ ਸੁਖ ਵਾਂਝੇ ਰਹਿ ਜਾਣਾ, ਉਹ ਸੁਖ ਮੰਗਦਾ ਤੇ ਮੈਂ ਇੱਥੇ ਗਰੀਬ ਬਣਿਆ ਰਹਿੰਦਾ ਲੋਕਾਂ ਕੋਲੋਂ ਮੰਗਦਾ, ਜੇ ਇੱਥੋਂ ਦਾ ਮੰਗਦਾ ਤੇ ਪ੍ਰਲੋਕ ਦਾ ਸੁਖ ਮੇਰੇ ਹੱਥ ਨੀ ਆਉਣਾ, ਅੰਤ ਸਮੇਂ ਮੈਨੂੰ ਜਮਦੂਤ ਲੈ ਜਾਣਗੇ ਪਕੜ ਕੇ,
ਦੇਹ ਸਸ ਨਾ ਨਰਕ ਗਿਰਾਏ,
ਤੇ ਮੈਨੂੰ ਬਹੁਤ ਭਾਰੀ ਸਜ਼ਾ ਮਿਲੇਗੀ, ਫਿਰ ਨਰਕਾਂ ਚ ਮੈਨੂੰ ਪਾ ਦੇਣਗੇ, ਲੋਕ ਦਾ ਪ੍ਰਲੋਕ ਦਾ ਦੁੱਖ ਮਿਲੇਗਾ ਮੈਨੂੰ,
ਇੱਕੋ ਸੁਖ ਆਪ ਜਾਚਨ ਕਰੋ,
ਤੋ ਹੁਣ ਮੈਂ ਕਿਹੜਾ ਸੁਖ ਮੰਗਾ, ਇਹ ਲੋਕ ਦਾ ਸੁਖ ਮੰਗਦਾ ਤਾਂ ਵੀ ਔਖਾ ਆ, ਜੇ ਪ੍ਰਲੋਕ ਦਾ ਸੁਖ ਮੰਗਦਾ ਤਾਂ ਵੀ ਔਖਾ, ਕਿਹੜਾ ਸੁਖ ਮੰਗਾ ਮਹਾਰਾਜ ਕੋਲੋਂ,
ਸੰਸੈ ਹੂਤਨਾ ਨਿਰਨਉ ਧਰੋ,
ਬੜਾ ਸ਼ੰਕਾ ਮਨ ਵਿੱਚ ਦੁਬਧਾ ਚ ਪੈ ਗਿਆ ਤੇ ਨਿਰਣਾ ਨੀ ਕਰ ਸਕਦਾ ਵਿਚਾਰਾ,
ਕਿਸ਼ਨ ਇੱਕ ਘੜੀ ਲੱਗ ਹੋਊਗਾ,
ਇੱਕ ਘੜੀ ਚੁੱਪ ਰਿਹਾ, ਅੱਧਾ ਘੰਟਾ ਚੁੱਪ ਹੋ ਕੇ ਬੈਠਾ ਰਿਹਾ ਮਹਾਰਾਜ ਪਾਸ,
ਸ੍ਰੀ ਸਤਿਗੁਰ ਤਿਸ ਦਿਸ਼ ਜੂਵਾ,
ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਪੰਡਿਤ ਵੱਲੇ ਦੁਰਗਾ ਦਾਸ ਵੱਲੇ ਵੇਖਿਆ,
ਉਹ ਦਿਜਵਰ ਕਿਉਂ ਤੂਸ਼ਣ ਡਾਨੇ,
ਸਤਿਗੁਰੂ ਸਾਹਿਬ ਜੀ ਕਹਿੰਦੇ ਪੰਡਿਤ ਜੀ ਚੁੱਪ ਕਿਉਂ ਬੈਠੇ ਹੋ,
ਜਾਜਨ ਕੀਜਾ ਚਾਹੇ ਮਹਾਨੀ,
ਜੋ ਤੂੰ ਮੰਗਣਾ ਹੈ ਸਾਡੇ ਕੋਲੋਂ ਮੰਗ ਲਾ, ਮੰਗਦਾ ਕਿਉਂ ਨੀ, ਤੈਨੂੰ ਅਸੀਂ ਮੰਗਣ ਵਾਸਤੇ ਕਿਹਾ ਤੂੰ ਮੰਗਦਾ ਨੀ, ਚੁੱਪ ਹੋ ਕੇ ਬੈਠ ਗਿਆ ਹੈ,
ਤੂੰ ਹਮਤੇ ਲਿਓ ਜਾ ਜੋ ਮਨ ਭਾਵਾ,
ਜੋ ਤੇਰੇ ਮਨ ਨੂੰ ਬਚਨ ਚੰਗਾ ਲੱਗਦਾ ਸਾਡੇ ਕੋਲੋਂ ਮੰਗ ਕੇ ਲੈ ਲੈਣਾ ਕਰ,
ਸਾਜ ਕਰੇ ਬਚ ਹਮ ਜੋ ਅਲਾਵਾ,
ਅਸੀਂ ਜਿਹੜਾ ਬਚਨ ਤੈਨੂੰ ਕਿਹਾ ਸੱਚਾ ਕਰਾਂਗੇ, ਤੈਨੂੰ ਮਨ ਇੱਛਤ ਫਲ ਦਿਆਂਗੇ,
ਸੁਣ ਕੇ ਤਬ ਤੇਜ ਹੋਇਓ ਦੀਨ,
ਸੁਣ ਕਰਕੇ ਪੰਡਿਤ ਸੀ ਜਿਹੜਾ ਉਹ ਬੜਾ ਅਧੀਨਗੀ ਦੇ ਸਹਿਤ ਹੋਇਆ, ਨਿਮਰਤਾ ਦੇ ਵਿੱਚ ਆ ਗਿਆ, ਹੱਥ ਜੋੜ ਲਏ ਹਨ,
ਦੁਆ ਲੋਕਾਂ ਸੁਖ ਲਾਲ ਸੁਕੀਨ,
ਉਹਨੇ ਹੁਣ ਦੋਵੇਂ ਸੁਖ ਹੀ ਮੰਗ ਲੈਣੇ, ਵੇਖਿਓ ਦੋਵੇਂ ਸੁਖਾਂ ਦੀ ਉਹਨੇ ਇੱਛਾ ਕਰ ਲਈ ਆਪਣੇ ਮਨ ਵਿੱਚ,
ਜਿਹਨੇ ਸਹਿਤ ਬਚ ਕਹਿ ਬਣਾਏ,
ਬੇਨਤੀ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਬਚਨ ਕਰਨ ਲੱਗਾ,
ਗੁਰ ਪ੍ਰਤਾਪ ਲਖ ਸੀਸ ਨਿਵਾਏ,
ਸਤਿਗੁਰਾਂ ਦਾ ਮਹਾਨ ਪ੍ਰਤਾਪ ਜਾਣ ਕੇ ਆਪਣਾ ਸਿਰ ਸਤਿਗੁਰਾਂ ਦੇ ਅੱਗੇ ਨਵਾ ਦਿੱਤਾ ਹੈ,
ਦਿਜੋ ਬਾਚ ਨਾਮ ਦੇਹ ਧਨ ਦੇਹ ਨਾ ਜਨ ਕੋ,
ਪੰਡਿਤ ਜੀ ਕਹਿਣ ਲੱਗੇ ਦਿਜੋ ਬਾਚ, ਪੰਡਿਤ ਦਾ ਬਚਨ ਹੈ ਦਿਜੋ ਬਾਚ, ਦੋਹੇ ਛੰਦ ਦੀ ਚਾਲ ਹੈ, ਨਾਮ ਦੇਹ ਧਨ ਦੇਹ ਨਾ ਜਨ ਕੋ, ਮਹਾਰਾਜ ਜੇ ਤੁਸੀਂ ਆਪਣੇ ਭਗਤ ਨੂੰ ਨਾਮ ਦਿੰਦੇ ਹੋ ਤੇ ਧਨ ਨਹੀਂ ਦਿੰਦੇ,
ਧਨ ਵਿਹੀਨ ਜਨ ਜਗ ਨਾ ਸੁਹਾਵੇ,
ਧਨ ਵਿਹੀਨ ਜਗ ਨਾ ਸੁਹਾਵੇ, ਤੁਹਾਡਾ ਭਗਤ ਜਿਹੜਾ ਹੋਵੇ ਤੁਸੀਂ ਉਹਨੂੰ ਨਾਮ ਦੇ ਦਿੱਤਾ ਪਰ ਧਨ ਨਹੀਂ ਦਿੱਤਾ, ਧਨ ਤੋਂ ਬਿਨਾਂ ਸੰਸਾਰ ਦੇ ਵਿੱਚ ਤੁਹਾਡਾ ਭਗਤ ਤੁਹਾਡਾ ਸਿੱਖ ਮਾਇਆ ਬਿਨਾਂ ਸੰਸਾਰ ਵਿੱਚ ਸੋਭਦਾ ਨਹੀਂ ਹੈ,
ਜੇ ਧਨ ਦੇ ਨਾਮ ਨਾ ਦੇਵੇ,
ਜੇ ਤੁਸੀਂ ਧਨ ਦੇ ਦਿੰਦੇ ਹੋ ਆਪਣੇ ਭਗਤ ਨੂੰ ਆਪਣੇ ਸਿੱਖ ਨੂੰ ਧਨ ਦਿੰਦੇ ਹੋ ਨਾਮ ਨਹੀਂ ਦਿੰਦੇ,
ਨਾਮ ਬਿਨਾਂ ਜਨ ਜੰਪੁਰ ਜਾਏ,
ਨਾਮ ਤੋਂ ਬਿਨਾਂ ਤੁਹਾਡਾ ਸਿੱਖ ਜਿਹੜਾ ਉਹ ਇਸ ਤਰ੍ਹਾਂ ਭਗਤ ਜਿਹੜਾ ਉਹ ਜੰਮਪੁਰੀ ਨੂੰ ਚਲੇ ਜਾਵੇਗਾ, ਨਰਕਾਂ ਨੂੰ ਚਲੇ ਜਾਵੇਗਾ, ਜੇ ਸਿੱਖ ਪਾਸ ਬਹੁਤੀ ਮਾਇਆ ਤੁਸੀਂ ਦਿੰਦੇ ਹੋ ਮਾਇਆ ਚ ਗਲਤਾਨ ਹੋ ਜਾਵੇਗਾ ਤੁਹਾਨੂੰ ਭੁੱਲ ਜਾਵੇਗਾ, ਜੇ ਕੱਲੀ ਸਿੱਖੀ ਦਿੰਦੇ ਹੋ ਮਾਇਆ ਨੀ ਦਿੰਦੇ ਤਾਂ ਵੀ ਲੋਕਾਂ ਨੇ ਕਹਿਣਾ ਵੀ ਸਿੱਖ ਕਾਹਦਾ ਦਾ ਕੰਗਾਲ ਹੋਇਆ ਫਿਰਦਾ, ਇਹ ਦੋਵੇਂ ਗੱਲਾਂ ਹੀ ਬਣਦੀਆਂ ਨਹੀਂ ਹਨ,
ਤੂੰ ਪੈ ਕਹੀ ਨਹੀਂ ਬਣਿਆ ਵੈ,
ਤੁਹਾਡੇ ਕੋਲ ਗੱਲ ਕਹਿਣੀ ਬਣ ਨਹੀਂ ਆਉਂਦੀ,
ਜੋ ਪਾਵੇ ਤਿਉਂ ਕਰੋ ਬੰਤ ਬਣਾਏ,
ਜਿਵੇਂ ਮਹਾਰਾਜ ਤੁਹਾਨੂੰ ਚੰਗਾ ਲੱਗਦਾ ਸਾਰੀ ਬਣਤ ਆਪ ਜੀ ਆਪ ਹੀ ਬਣਾ ਦਿਓ ਕਿਰਪਾ ਕਰਕੇ,
ਗੁਰੂ ਅਮਰਦਾਸ ਤੇਜੋ ਕੋ ਨੰਦਨ,
ਤੇਜ ਭਾਨ ਸਤਿਗੁਰਾਂ ਦੇ ਪਿਤਾ ਜੀ ਦਾ ਨਾਮ ਸੀ ਤੇਜ ਭਾਨ, ਤੇਜੋ ਕੇ ਨੰਦਨ, ਤੇਜ ਭਾਨ ਦੇ ਸਪੁੱਤਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ,
ਦੋਨੋਂ ਨਿਰਮਲ ਪੱਖ ਚਲਾਏ,
ਦੋਵੇਂ ਨਿਰਮਲ ਪੱਖ ਚਲਾਏ ਨੇ ਮਹਾਰਾਜ। ਲੋਕ ਪ੍ਰਲੋਕ ਸਤਿਗੁਰੂ ਸਾਹਿਬ ਜੀ ਸਿੱਖ ਦਾ ਸਵਾਰਦੇ ਆ, ਸਤਿਗੁਰ ਸਿੱਖਾ ਹਲਤ ਪਲਤ ਸਵਾਰ ਹੈ। ਦੋਵੇਂ ਇਹ ਲੋਕ ਤੇ ਪ੍ਰਲੋਕ ਸਵਾਰਦੇ ਨੇ, ਮਹਾਰਾਜ ਨੇ ਐਸਾ ਪੰਥ ਚਲਾਇਆ ਹੈ।
ਸੋਪੀ ਸਤਨਾਮ ਜੋ ਦੇਵੈ ਜਨ ਕੋ,
ਜੋ ਸੱਚਾ ਨਾਮ ਭਗਤਾਂ ਨੂੰ ਦਿੰਦੇ ਹਨ।
ਰਹਿਦਾਰ ਦੀ ਪਾਏ ਨਾ ਧਨ ਕੋ,
ਸਿੱਖ ਨੂੰ ਮਹਾਰਾਜ ਨਾਮ ਦੇ ਦੇਣ, ਸਿੱਖੀ ਦੇ ਦੇਣ ਤੇ ਮਾਇਆ ਨਾ ਦੇਣ।
ਯਹਾਂ ਲੋਕ ਪ੍ਰਤਾਪ ਨਾ ਜਾਣ,
ਇੱਥੇ ਲੋਕ ਫਿਰ ਗੁਰੂ ਦਾ ਪ੍ਰਤਾਪ ਨਹੀਂ ਜਾਣਦੇ। ਉਹਨਾਂ ਕਹਿਣਾ ਵੀ ਕਾਹਦਾ ਗੁਰੂ, ਸਿੱਖ ਤਾਂ ਉਹਦਾ ਗਰੀਬ ਹੈ। ਲੋਕਾਂ ਨੇ ਗੁਰੂ ਦੀ ਕੀ ਵਡਿਆਈ ਫਿਰ ਜਾਣਨੀ ਹੈ ਭਾਈ।
ਰੰਗ ਹੀਨੋ ਪਹਿਚਾਨ,
ਇਹਦਾ ਗਰੀਬ ਹੈ, ਹੀਣ ਹੈ, ਇਸ ਤਰ੍ਹਾਂ ਲੋਕੀ ਜਾਣਨਗੇ ਫਿਰ।
ਤੁਮਰੀ ਦਾਤ ਨਾ ਜਾਣੈ ਕੋਈ,
ਮਹਾਰਾਜ ਮੈਂ ਤੁਹਾਡਾ ਸਿੱਖ ਆ ਤੇ ਤੁਹਾਡੇ ਪ੍ਰਤਾਪ ਨੂੰ ਕੌਣ ਜਾਣੇਗਾ ਫਿਰ।
ਪ੍ਰਲੋਕ ਨੇ ਪਾਵੈ ਸੋਈ,
ਸੋ ਇਸ ਤਰ੍ਹਾਂ ਜੇ ਤੁਸੀਂ ਉਹ ਚੀਜ਼ ਦਿੰਦੇ ਹੋ ਤੇ ਪ੍ਰਲੋਕ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ।
ਜੇਕਰ ਤਨ ਦੇਵੋ ਨਿਜ ਜਾਣ ਕੋ,
ਜੇ ਆਪਣੇ ਭਗਤ ਨੂੰ ਕੱਲੀ ਮਾਇਆ ਹੀ ਦੇ ਦਿੰਦੇ ਹੋ।
ਉਹ ਗਿਆਨ ਕਰੀਤ ਵਿਸ਼ਿਆਂ ਕੋ,
ਧਨ ਭਰ ਕੇ ਪਾ ਕੇ ਅਨੇਕਾਂ ਤਰੀਕਿਆਂ ਦੇ ਨਾਲ ਵਿਸ਼ਿਆਂ ਨੂੰ ਭੋਗਦਾ, ਦੋਵੇਂ ਚੀਜ਼ਾਂ ਹੁਣ ਮਾਰੇ ਦੇਣਗੇ ਕਿਰਪਾ ਕਰਕੇ।
ਬਿਨਾ ਨਾਮ ਜਮ ਕੇ ਬਸ ਪਰ,
ਨਾਮ ਤੋਂ ਬਿਨਾ ਤਾਂ ਸਿੱਖ ਤੁਹਾਡਾ ਭਗਤ ਜਮਾਂ ਦੇ ਵਸ ਪੈ ਜਾਵੇਗਾ।
ਨਾਨਾ ਨਰਕ ਵਿਖੇ ਦੁੱਖ ਭਰੇ,
ਨਰਕਾਂ ਦੇ ਵਿੱਚ ਬੜਾ ਭਾਰੀ ਦੁੱਖ ਹੈ ਤੇ ਭੋਗਣੇ ਪੈਣਗੇ ਫਿਰ।
ਨਹੀਂ ਆਪ ਕੀ ਦਾਤ ਪਛਾਣ,
ਤੇ ਫਿਰ ਇਹ ਲੋਕ ਦੇ ਤੁਸੀਂ ਧਨ ਦੇ ਤਾ, ਇੱਥੋਂ ਦੇ ਲੋਕ ਤਾਂ ਮੰਨ ਜਾਣਗੇ ਵੀ ਗੁਰੂ ਦੇ ਸਿੱਖ ਕੋਲ ਬਹੁਤ ਮਾਇਆ ਹੈ, ਫਿਰ ਉਹ ਮਾਇਆ ਚ ਗਲਤਾਨ ਹੋ ਜਾਵੇਗਾ ਤੇ ਪ੍ਰਲੋਕ ਫਿਰ ਉੱਥੇ ਤੁਹਾਡਾ ਪ੍ਰਤਾਪ ਕਿਵੇਂ, ਜਮਦੂਤਾਂ ਨੂੰ ਤੁਹਾਡੇ ਪ੍ਰਤਾਪ ਦਾ ਕਿਵੇਂ ਪਤਾ ਲੱਗੇਗਾ, ਉੱਥੇ ਮੈਂ ਉਵੇਂ ਜਾਵਾਂਗਾ, ਉਹ ਖਿੱਚ ਕੇ ਉਧਰ ਲੈ ਜਾਣਗੇ। ਇਸ ਕਰਕੇ ਉਹ ਇੱਥੇ ਜੇ ਤੁਸੀਂ ਨਹੀਂ ਦਿੰਦੇ ਤੇ ਲੋਕਾਂ ਨੇ ਤੁਹਾਡਾ ਪ੍ਰਤਾਪ ਵਡਿਆਈ ਨਹੀਂ ਜਾਣਨੀ, ਜੇ ਉੱਥੇ ਨਹੀਂ ਦਿੰਦੇ ਤੇ ਉੱਥੋਂ ਦੇ ਜਿਹੜੇ ਪ੍ਰਲੋਕ ਦੇ ਲੋਕ ਨੇ ਉਹਨਾਂ ਨੇ ਮਹਾਰਾਜ ਤੁਹਾਡੀ ਵਡਿਆਈ ਨਹੀਂ ਜਾਣਨੀ ਹੈ।
ਸਭ ਸੰਕਟ ਪ੍ਰਾਪਤ ਜਿਸ ਜਨ ਹੈ,
ਸੋ ਇਸ ਤਰ੍ਹਾਂ ਸਾਰੇ ਜਿਹੜੇ ਸੰਕਟ ਨੇ ਫਿਰ ਉੱਥੇ ਮਿਲਣਗੇ।
ਦੋਨੋਂ ਲੋਕ ਆਪ ਕੋ ਦਾਨ,
ਸੋ ਦੋਵੇਂ ਜਿਹੜੇ ਲੋਕ ਨੇ ਲੋਕ ਪ੍ਰਲੋਕ ਦੋਵਾਂ ਦਾ ਦਾਨ,
ਦਿੱਤਾ ਜਨ ਪਾਵੇ ਕਲਿਆਣ,
ਆਪਣੇ ਜਨ ਨੂੰ ਭਗਤ ਨੂੰ ਦੋਵੇਂ ਦਾਨ ਦਿਓ, ਇੱਥੇ ਵੀ ਤੁਹਾਡਾ ਪ੍ਰਤਾਪ ਵਰਤੇ ਤੇ ਉੱਥੇ ਪ੍ਰਲੋਕ ਦੇ ਵਿੱਚ ਵੀ ਤੁਹਾਡੀ ਵਡਿਆਈ ਹੋਵੇ ਤੇ ਕਲਿਆਣ ਪ੍ਰਾਪਤ ਹੋਵੇ।
ਕਹਿ ਬਣੇ ਨੇ ਰਾਵਰ ਪਾਸ,
ਮਹਾਰਾਜ ਹੁਣ ਮੇਰਾ ਤੁਸੀਂ ਸਾਰੀ ਗੱਲ ਜਾਣਦੇ ਹੋ, ਮੇਰਾ ਕਹਿਣਾ ਬਣਦਾ ਨਹੀਂ ਹੈ।
ਜਿਮ ਜਾਣੋ ਤਿਮ ਪੂਰੂ ਆਸ,
ਜਿਵੇਂ ਤੁਸੀਂ ਜਾਣਦੇ ਹੋ ਮੇਰੀ ਆਸ ਪੂਰੀ ਕਰੋ।
ਲੋਕ ਪ੍ਰਲੋਕ ਮਲੀਨ ਬਹੀਨ,
ਇਸ ਤਰ੍ਹਾਂ ਲੋਕ ਪ੍ਰਲੋਕ ਜਿਹੜੇ ਨੇ ਇਸ ਤਰ੍ਹਾਂ ਮਲੀਨ ਹੋ ਜਾਣਗੇ।
ਤੁਮਰੂ ਜਨ ਹੋਵੇ ਸੁਖ ਲੀਨ,
ਉਹ ਤੁਹਾਡਾ ਜਿਹੜਾ ਸਿੱਖ ਹੈ ਸੋ ਤੁਹਾਡਾ ਇਸ ਤਰ੍ਹਾਂ ਭਗਤ ਤੋਂ ਇਸ ਤਰ੍ਹਾਂ ਲੀਨ ਹੋ ਜਾਵੇਗਾ ਇਹਨਾਂ ਦੇ ਵਿੱਚ।
ਬੰਧਨ ਦਿਜਨੇ ਕਰੇ,
ਇਸ ਤਰ੍ਹਾਂ ਜਿਹੜਾ ਉਹ ਪੰਡਿਤ ਸੀ ਉਸਨੇ ਕਹਿ ਕਰਕੇ ਸਤਿਗੁਰਾਂ ਨੂੰ ਨਮਸਕਾਰ ਕੀਤੇ।
ਜੈ ਲੋਕਨ ਸੁਖ ਕਾਂਖਾ ਤਰੇ,
ਉਹਨਾਂ ਲੋਕਾਂ ਦਾ ਸੁਖ ਪੰਡਿਤ ਨੇ ਮੰਗਿਆ ਸਤਿਗੁਰਾਂ ਦੇ ਪਾਸੋਂ।
ਸਤਿਗੁਰ ਦਿਜ ਕੀ ਚਤੁਰਾਏ,
ਪੰਡਿਤ ਦੀ ਚਤੁਰਾਈ ਵੇਖ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ
ਸਹੀ ਪ੍ਰਸੰਨ ਤਨਕ ਮੁਸਕਾਏ,
ਸਤਿਗੁਰੂ ਸਾਹਿਬ ਜੀ ਪ੍ਰਸੰਨ ਹੋ ਗਏ ਥੋੜਾ ਜਿਹਾ ਆਪਣੇ ਸੋਹਣੇ ਮੁਖੜੇ ਤੋਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੋ ਪੰਡਿਤ ਨੇ ਚਤੁਰਾਈ ਨਾਲ ਬਚਨ ਕੀਤਾ, ਦੋਵੇਂ ਗੱਲਾਂ ਦੱਸੀਆਂ ਮਹਾਰਾਜ ਨੂੰ, ਬਚਨ ਇਹ ਦਾਤ ਮੰਗਣ ਦੀ ਵੀ ਇਜਾਜ਼ਤ ਹੁੰਦੀ ਹੈ, ਮੰਗਣੀ ਨਹੀਂ ਆਉਂਦੀ ਆਪਣੇ ਵਰਗਿਆਂ ਨੂੰ, ਮਹਾਰੇ ਪਾਸ ਸਾਰਾ ਕੁਛ ਹੈ, ਮੰਗਣਾ ਨਹੀਂ ਆਉਂਦਾ, ਮਹਾਰਾਜ ਖਾਲੀ ਤਾਂ ਮੋੜਦੇ ਹੀ ਨਹੀਂ ਕਿਸੇ ਨੂੰ। ਤੇ ਪੰਡਿਤ ਨੇ ਚਤੁਰਾਈ ਨਾਲ ਸਿਆਣਪ ਨਾਲ ਦੋਵੇਂ ਚੀਜ਼ਾਂ ਮੰਗ ਲਈਆਂ ਨੇ, ਲੋਕ ਪ੍ਰਲੋਕ ਦੇ ਸੁੱਖ ਮੰਗ ਲਏ ਨੇ। ਆਪਾਂ ਕਹਿੰਦੇ ਸਾਨੂੰ ਸਾਡੇ ਕਾਰਜ ਨਹੀਂ ਰਾਸ ਹੁੰਦੇ, ਕੰਮ ਨਹੀਂ ਬਣਦਾ, ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਹਨ।
ਦੋਨੋ ਤੁਮ ਲੇ ਹੋ,
ਸਤਿਗੁਰੂ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਬਚਨ ਕਰ ਦਿੱਤਾ, ਤੁਹਾਨੂੰ ਦੋਵੇਂ ਸੁਖੀ ਦਿੱਤੇ।
ਪ੍ਰਾਪਤ ਹੋਇਆ ਸੁਖ ਅਵੈ ਅਸ਼ੇ ਹੋ,
ਬਹੁਤ ਭਾਰੀ ਸਿੱਖ ਸੁਖ ਤੈਨੂੰ ਮਿਲਣਗੇ, ਲੋਕ ਦੇ ਵਿੱਚ ਵੀ ਤੈਨੂੰ ਬਹੁਤ ਸੁਖ ਮਿਲਣਗੇ ਤੇ ਪ੍ਰਲੋਕ ਦੇ ਸੁਖ ਵੀ ਪ੍ਰਾਪਤ ਹੋਣਗੇ।
ਜਬ ਲੋ ਜੀਵੋ ਧਨ ਬਹੁ ਪਾਵ,
ਜਿੰਨਾ ਚਿਰ ਤੱਕ ਤੇਰੀ ਆਰਬਲਾ ਤੇਰੀ ਆਜੂ ਤੇਰਾ ਸਰੀਰ ਹੈ, ਜਿੰਨਾ ਚਿਰ ਤੱਕ ਤੂੰ ਜਿਉਂਦਾ ਰਹੇਗਾ ਤੈਨੂੰ ਬਹੁਤ ਖੁੱਲੀ ਮਾਇਆ ਪ੍ਰਾਪਤ ਹੋਵੇਗੀ।
ਗੁਰੂ ਸਤਨਾਮ ਲਿਵ ਲਾਵ,
ਲਿਵ ਲਾ ਕੇ ਬਿਰਤੀ ਲਾ ਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਿਆ ਕਰ।
ਸਮੇਂ ਜਮ ਨੇ ਦਰਸੈ ਹੋ,
ਸਮੇਂ ਤੈਨੂੰ ਜਮਾਂ ਦੇ ਦਰਸ਼ਨ ਨਹੀਂ ਹੋਣਗੇ, ਜਮਦੂਤ ਤੇਰੇ ਪਾਸ ਨਹੀਂ ਆਉਣਗੇ।
ਪੁੰਨਵਾਨ ਕੇ ਲੋਕ ਸਦਾ ਹੋ,
ਇਸ ਤਰ੍ਹਾਂ ਫਿਰ ਤੂੰ ਬੈਕੁੰਠ ਨੂੰ ਚਲਾ ਜਾਵੇਂਗਾ, ਪੁੰਨਵਾਨ ਹੋ ਜਾਵੇਂਗਾ, ਨਾਮ ਜਪਿਆ ਕਰ, ਇਥੋਂ ਦੇ ਸੁੱਖ ਤੈਨੂੰ ਦੇ ਤੇ ਤੇ ਪ੍ਰਲੋਕ ਦੇ ਵਿੱਚ ਵੀ ਤੈਨੂੰ ਉੱਥੇ ਫਿਰ ਤੂੰ ਸੱਚਖੰਡ ਨੂੰ ਚਲਾ ਜਾਵੇਂਗਾ।
ਵਰ ਲੈ ਕਰ ਦਿਜਵਾਰ ਹਰ ਖਾਇਬ,
ਦੇ ਕੋਲੋਂ ਵਰ ਲੈ ਕਰਕੇ ਪੰਡਿਤ ਦੁਰਗਾ ਦਾਸ ਬਹੁਤ ਪ੍ਰਸੰਨ ਹੋਇਆ।
ਜਨਮ ਮਰਨ ਸੰਦੇ ਮਟਾਇਬ,
ਜੰਮਣ ਮਰਨ ਦਾ ਹੁਣ ਉਹਦੇ ਮਨ ਚ ਕੋਈ ਡਰ ਨੀ ਰਹਿ ਗਿਆ, ਸ਼ੰਕੇ ਮਿਟ ਗਏ ਸਾਰੇ।
ਨਮਸਕਾਰ ਕਰ ਸਭਨ ਸਿਧਾਰਾ,
ਸਤਿਗੁਰਾਂ ਅੱਗੇ ਹੱਥ ਜੋੜ ਕਰਕੇ ਆਪਣੇ ਘਰ ਨੂੰ ਚਲਾ ਗਿਆ ਹੈ।
ਪ੍ਰਾਪਤ ਦਰਬ ਉਦਾਰ
ਲੈ ਕਰਕੇ ਉਸ ਨੂੰ ਬਹੁਤ ਭਾਰੀ ਕਵੀ ਜੀ ਕਹਿੰਦੇ ਬੜਾ ਭਾਰੀ ਧਨ ਪ੍ਰਾਪਤ ਹੋਇਆ, ਗਰੀਬ ਸੀ ਕੰਗਾਲ ਸੀ ਅਮੀਰ ਹੋ ਗਿਆ ਖੁੱਲੇ ਪੈਸੇ ਵਾਲਾ,
ਸਗਰੀ ਚਿੰਤਾ ਦੇ ਬਿਨਾ
ਸਾਰੀ ਚਿੰਤਾ ਉਹਦੀ ਖਤਮ ਹੋ ਗਈ,
ਅਣਖ ਬਾਂਧ ਕੇ ਲੈ ਸੁਖ ਰਾਸੇ,
ਅਨੇਕਾਂ ਤਰੀਕਿਆਂ ਦੇ ਸੰਸਾਰ ਦੇ ਉਹਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ,
ਅੰਤ ਸਮਾਂ ਜਬ ਪ੍ਰਾਪਤ ਹੋਊਗਾ
ਉਹਦਾ ਅੰਤ ਸਮਾਂ ਆਇਆ,
ਨਹੀਂ ਨਰਕ ਕੋ ਸੰਕਟ ਜੋ
ਉਹਨੇ ਨਰਕਾਂ ਦਾ ਸੰਕਟ ਦੁੱਖ ਨਹੀਂ ਪ੍ਰਾਪਤ ਕੀਤਾ, ਨਰਕਾਂ ਤੋਂ ਵੀ ਬਚ ਗਿਆ,
ਪੁੰਨਵਾਨ ਪੁਰਖਨ ਗਤ ਪਾਏ,
ਉਹ ਜਿਹੜੇ ਪੁੰਨਵਾਨ ਪੁਰਖ ਜਿਹੜੇ ਵੱਡੇ ਵੱਡੇ ਤਪਸਵੀ ਜਿਹੜੀ ਪਦਵੀ ਨੂੰ ਪਾਉਂਦੇ ਨੇ ਇਸ ਬ੍ਰਾਹਮਣ ਨੇ ਪੰਡਿਤ ਨੇ ਪ੍ਰਾਪਤ ਕਰ ਲਈ,
ਸਤਿਗੁਰ ਕੀ ਦਾਤ ਸੁਹਾਏ,
ਸਤਿਗੁਰ ਸੱਚੇ ਪਾਤਸ਼ਾਹ ਦੀ ਜਿਹੜੀ ਦਾਤ ਹੈ ਬੜੀ ਸੋਭਨੀਕ ਹੈ,
ਤਾਂ ਰਾਤਰ ਬਸ ਕਰ ਗੋਸਾਈ,
ਉਹਦੇ ਪਿੰਡ ਵਿੱਚ ਮਹਾਰਾਜ ਨੇ ਇੱਕ ਰਾਤ ਉੱਥੇ ਗੁਜ਼ਾਰੀ ਹੈ,
ਪ੍ਰਾਤ ਜਾਗੇ ਸਮੁੰਦਾਈ,
ਫਿਰ ਮਹਾਰਾਜ ਰਾਤ ਨੂੰ ਬਰਾਜਮਨ ਹੋ ਗਏ, ਦਿਨ ਚੜਿਆ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਜਾਗਰਤ ਅਵਸਥਾ ਜਾਗ ਪਏ ਨੇ, ਸਾਰੀ ਸੰਗਤ ਵੀ ਉੱਠ ਪਈ ਹੈ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਦੁਰਗਾ ਦਾਸ ਪੰਡਿਤ ਨੂੰ ਨਿਹਾਲ ਕੀਤਾ, ਲੋਕ ਪ੍ਰਲੋਕ ਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੁੱਖ ਬਖਸ਼ ਕੀਤੇ ਨੇ। ਅੱਗੇ ਬਾਕੀ ਜਿਹੜੀ ਕਥਾ ਆਵੇਗੀ ਉਹ ਆਪਾਂ ਆਉਣ ਵਾਲੇ ਸਮੇਂ ਦੇ ਅੰਦਰ ਤੋਂ ਵਿਚਾਰਾਂਗੇ, ਬੌਲੀ ਰਚਣੀ ਸਾਰਾ ਕੁਝ ਪ੍ਰਸੰਗ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵਿਸਾਖੀ ਦਾ ਤਿਉਹਾਰ ਵੀ ਆ ਰਿਹਾ ਤੇ ਕਥਾ ਵੀ ਉੱਥੇ ਹੀ ਪਹੁੰਚ ਗਈ ਹੈ, ਵਿਸਾਖੀ ਜਦੋਂ ਪਹਿਲੀ ਵਾਰ ਆਪਾਂ ਮਨਾਈ ਹੈ ਸਿੱਖ ਧਰਮ ਦੇ ਅੰਦਰ ਮਨਾਈ ਗਈ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵਿਚਾਰਾਂ ਕਰਾਂਗੇ, ਸੋ ਕਥਾ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ, ਆਪ ਸੰਗਤ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਸਤਿਗੁਰਾਂ ਦੀ ਸਿੱਖਿਆ ਸਾਡੇ ਹਿਰਦੇ ਵਿੱਚ, ਕਥਾ ਸਤਿਗੁਰਾਂ ਦੇ ਹਿਰਦੇ ਚ ਵਸੇ ਤਾਂ ਜੋ ਲੋਕ ਸੁਖੀਏ ਤੇ ਸਾਡਾ ਵੀ ਪ੍ਰਲੋਕ ਸੇਲਾ ਹੋ ਜਾਵੇ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।